ਤੇ ਦਿੱਲੀ ਦੀਆਂ ਦੀਵਾਰਾਂ ਕੰਬਦੀਆਂ ਨੇ, ਇਹ ਕੌਣ ਨੇ ਜਿਹੜੇ ਮੈਨੂੰ ਰਸਤੇ ਵਿੱਚ ਆ ਕੇ ਲੁੱਟਦੇ ਪਏ ਨੇ? ਤੇ ਅੱਗੋਂ ਉੱਤਰ ਮਿਲਿਆ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ, ਇਹ ਕਲਗੀਧਰ ਸੱਚੇ ਪਿਤਾ ਜੀ ਦੇ ਪੁੱਤਰ ਨੇ। ਅਬਦਾਲੀ ਇੰਨਾ ਕੁ ਖਿੱਚ ਗਿਆ, ਕਹਿਣ ਲੱਗਾ ਇਹ ਮੇਰੇ ਰਸਤੇ ਵਿੱਚ ਰੁਕਾਵਟ ਕਿਵੇਂ? ਤੇ ਅੱਗੋਂ ਇਹ ਤਾਂ ਦੁਸ਼ਮਣ ਦੇ ਕੰਨਾਂ ਵਿੱਚ ਸੋਏ ਪੈ ਚੁੱਕੀ ਸੀ ਕਿ ਇਹਨਾਂ ਦਾ ਮੁਰਸ਼ਿਦ ਹੋਇਆ ਹੈ, ਉਸ ਦਾ ਨਾਮ ਸੀ ਗੁਰੂ ਗੋਬਿੰਦ ਸਿੰਘ। ਅਨੰਦਪੁਰ ਸਾਹਿਬ ਦੀ ਧਰਤੀ ਤੇ ਉਸ ਮੁਰਸ਼ਿਦ ਨੇ ਇਹਨਾਂ ਨੂੰ ਸਰਬ ਲੋਹ ਦੇ ਬਾਟੇ ਵਿੱਚ ਜਲ ਪਾ ਕੇ ਬਾਣੀ ਪੜ੍ਹ ਕੇ ਆਬੇ ਹਯਾਤ ਪਿਆ ਕੇ ਗਿਆ ਹੈ। ਤੇ ਆਮ ਦੁਸ਼ਮਣ ਇਹ ਗੱਲ ਪ੍ਰਵਾਨ ਕਰ ਚੁੱਕਾ ਸੀ ਕਿ ਉਸ ਆਬੇ ਹਯਾਤ ਵਿੱਚ ਇੰਨੀ ਕੁ ਤਾਕਤ ਹੈ ਕਿ ਜੇ ਬੁੱਝ ਦਿਲ ਕਾਇਰ ਬੰਦਾ ਵੀ ਉਸ ਆਬੇ ਹਯਾਤ ਨੂੰ ਪੀਵੇ ਤੇ ਇੱਕੋ ਦਮ ਇੰਨਾ ਬਲ ਆ ਜਾਂਦਾ ਹੈ, ਤੇਰੇ ਵਰਗੇ ਬਹਾਦਰਾਂ ਦੇ ਰਸਤੇ ਵੀ ਇਹ ਰੋਕ ਲੈਂਦੇ। ਇਹ ਸ਼ਬਦ ਤਾਂ ਦੁਸ਼ਮਣ ਆਪਣੀ ਜ਼ਮਾਨੀ ਤੋਂ ਕਹਿੰਦਾ ਸੀ ਤੇ ਖਾਸ ਕਰਕੇ ਗਿਆਨੀ ਗਿਆਨ ਸਿੰਘ ਹੋਣਾ ਨੇ ਇਹ ਸ਼ਬਦ ਅੰਕਿਤ ਵੀ ਕੀਤੇ ਨੇ ਕਿ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਖਯਾਤ ਦਇਓ ਹੈ, ਐਸੀ ਗਇਓ ਕਲਾਮ ਬਤਾਏ ਹੈ, ਜਿਸੇ ਬਣਾਏ ਸੁਧਾ ਯੇ ਲੈ ਹੈ, ਸੋਏ ਪਿਲਾਏ ਨੋਗਣ ਕਹਿ ਤਾਈ, ਸਿਆਰਨ ਤੇ ਸਿੰਘ ਲੇਤ ਬਣਾਈ, ਕਹਿਣ ਲੱਗੇ ਅਵਰ ਸਭਨ ਕੋ ਜੀਵ ਚਰਾਸੀ, ਮਾਨਤ ਆਪ ਤਾਹੇ ਅਵਨਾਸ਼ੀ। ਇੱਕ ਤਾਂ ਕਿਹਾ ਇਹਨਾਂ ਕੋਲ ਅੰਮ੍ਰਿਤ ਦੀ ਦਾਤ ਹੈ ਤੇ ਦੂਜੀ ਅਬਦਾਲੀ ਦੇ ਕੰਨਾਂ ਵਿੱਚ ਇਹ ਗੱਲ ਪਾ ਦਿੱਤੀ ਗਈ ਕਿ ਜਿੰਨੀ ਦੇਰ ਤੱਕ ਸਿੱਖਾਂ ਕੋਲ ਹਰਿਮੰਦਰ ਹੈ, ਜਿੰਨੀ ਦੇਰ ਤੱਕ ਅੰਮ੍ਰਿਤ ਸਰੋਵਰ ਹੈ, ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ, ਕਿਉਂਕਿ ਇਸ ਅੰਮ੍ਰਿਤ ਸਰੋਵਰ ਵਿੱਚੋਂ ਜਲ ਛਕ, ਇਸ ਅੰਮ੍ਰਿਤ ਸਰੋਵਰ ਵਿੱਚੋਂ ਇਸ਼ਨਾਨ ਕਰਦੇ ਨੇ ਤੇ ਇਹਨਾਂ ਨੂੰ ਰੂਹਾਨੀਅਤ ਤਾਕਤ ਮਿਲਦੀ ਹੈ, ਉਸ ਤਾਕਤ ਨੂੰ ਤੇਰੀ ਤਲਵਾਰ ਕਦੀ ਵੀ ਖਤਮ ਨਹੀਂ ਕਰ ਸਕੇਗੀ। ਅਬਦਾਲੀ ਨੇ ਇਹ ਫੈਸਲਾ ਕਰ ਲਿਆ ਕਿ ਮੈਂ ਹਰਿਮੰਦਰ ਸਾਹਿਬ ਨੂੰ ਖਤਮ ਕਰਾਂਗਾ, ਮੈਂ ਸਰੋਵਰ ਨੂੰ ਜ਼ਰੂਰ ਪੂਰਾਂਗਾ। ਪਿਆਰਿਓ, ਇਹ ਘਟਨਾਵਾਂ ਸਨ 1757 ਦੇ ਕਰੀਬ ਦੀਆਂ ਨੇ। ਅਬਦਾਲੀ ਤੁਰਿਆ ਜਾਣ ਲੱਗਿਆ ਲਾਹੌਰ ਦਾ ਹਾਕਮ ਆਪਣੇ ਪੁੱਤਰ ਤੈਮੂਰ ਨੂੰ ਬਣਾ ਕੇ ਗਿਆ। ਇਹਦੇ ਨਾਲ ਉਹਨੇ ਇੱਕ ਸਹਾਇਕ ਥਾਪਿਆ, ਉਹਦਾ ਨਾਮ ਸੀ ਜਹਾਨ ਖਾਂ। ਆਪਣੇ ਪੁੱਤਰ ਨੂੰ ਇਹ ਗੱਲ ਕਹਿ ਕੇ ਗਿਆ ਕਿ ਪਰਤ ਕੇ ਮੈਂ ਆਵਾਂ ਤੇ ਜਿਹੜੇ ਸਿੱਖ ਮੇਰਾ ਰਸਤਾ ਰੋਕਦੇ ਨੇ ਤੂੰ ਇਹੋ ਜਿਹੀ ਮਾਰ ਮਾਰ ਤੇ ਜਿਸ ਸੋਮੇ ਵਿੱਚੋਂ ਇਹ ਅੰਮ੍ਰਿਤ ਲੈ ਕੇ ਤਾਕਤ ਲੈ ਕੇ ਆਉਂਦੇ ਨੇ ਉਸ ਸੋਮੇ ਨੂੰ ਸਦਾ ਲਈ ਖਤਮ ਕਰ ਦੇ, ਬਸ ਇਹ ਖਤਮ ਹੋ ਗਏ ਤੇ ਇਸ ਧਰਤੀ ਵਿੱਚ ਸਾਡਾ ਰਸਤਾ ਰੋਕਣ ਵਾਲਾ ਹੋਰ ਕੋਈ ਨਹੀਂ। ਤੈਮੂਰ ਲਾਹੌਰ ਦਾ ਹਾਕਮ ਬਣਿਆ ਹੈ, ਜਹਾਨ ਖਾਂ ਚੜ੍ਹ ਕੇ ਆਇਆ ਹੈ, ਹਰਿਮੰਦਰ ਸਾਹਿਬ ਨੂੰ ਇਹਨਾਂ ਨੇ ਟਾਇਆ। ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਦੇ ਸਰੋਵਰ ਨੂੰ ਪੂਰਿਆ, ਸੱਚੇ ਪਾਤਸ਼ਾਹ ਦੇ ਸਰੋਵਰ ਨੂੰ ਪੂਰਿਆ, ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਤੇ ਗੁਰੂ ਕਾ ਲਾਲ 75 ਸਾਲ ਦੇ ਕਰੀਬ ਇਸ ਉਮਰ ਇਸ ਮਹਾਂਪੁਰਸ਼ ਦੀ ਹੋ ਚੁੱਕੀ ਹੈ। ਜਿਹੜਾ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ ਦੇਖਦਾ ਸੀ, ਸੱਚ ਜਾਣੋ ਉਹਨਾਂ ਦੀ ਸੰਗਤ ਕਰਦਿਆਂ ਸਾਰ ਉਹ ਬਦੋ ਬਦੀ ਚਰਨ ਪਕੜ ਕੇ ਕਹਿੰਦਾ ਸੀ, ਬਾਬਾ ਕਿਰਪਾ ਕਰ ਮੈਨੂੰ ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਦੇ ਦੇ। ਜਦੋਂ ਇਹਨਾਂ ਨੇ ਅੰਮ੍ਰਿਤ ਸਰੋਵਰ ਪੂਰਿਆ, ਅੰਮ੍ਰਿਤ ਸਰੋਵਰ ਨੂੰ ਪੂਰਨ ਤੋਂ ਬਾਅਦ ਇਹ ਆ ਖੁਸ਼ੀ ਪੈ ਮਨਾਉਂਦੇ ਨੇ ਤੇ ਜਹਾਨ ਖਾਂ ਅੰਮ੍ਰਿਤਸਰ ਦਾ ਇਹਨਾਂ ਨੇ ਇੰਚਾਰਜ ਥਾਪਿਆ ਹੈ। ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੀ ਧਰਤੀ ਤੇ ਨੇ। ਅੱਜ ਖਬਰ ਪਹੁੰਚੀ ਇਸ ਗੁਰੂ ਕੇ ਲਾਲ ਕੋਲ ਕਿ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਨੂੰ ਅਬਦਾਲੀ ਦੇ ਪੁੱਤਰ ਤੈਮੂਰ ਦੇ ਕਹਿਣ ਤੇ ਜਹਾਨ ਖਾਨ ਨੇ ਇਹਦੀ ਬੇਅਦਬੀ ਕੀਤੀ ਹੈ, ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਗਿਆ ਹੈ। ਇਹਨੇ ਸ਼ਬਦ ਸੁਣੇ ਤੇ ਉਹ ਮਹਾਂਪੁਰਸ਼ ਜਿਹੜਾ ਖੰਡਾ ਰੱਖ ਕੇ ਕਲਮ ਪਿਆ ਚਲਾਉਂਦਾ ਸੀ, ਅੱਜ ਇਸ ਬੁੱਢੇ ਜਰਨੈਲ ਦੇ ਬੁੱਢੇ ਸ਼ੇਰ ਦੇ ਡੌਲੇ ਫੜ ਕੇ ਨੇਤਰਾਂ ਵਿੱਚ ਖੂਨ ਉਤਰਿਆ ਤੇ ਅੱਜ ਉਸ ਖੰਡੇ ਨੂੰ ਪਰਤ ਕੇ ਖੱਤ ਪਾਇਆ ਹੈ। ਇੱਕ ਅਰਜ਼ ਮੈਂ ਇੱਥੇ ਜ਼ਰੂਰ ਕਰਨੀ ਚਾਹੁੰਦਾ, ਹਰਿਮੰਦਰ ਸਿੱਖ ਦਾ ਖਿਰਦਾ ਹੈ, ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ 84 ਤੱਕ ਯਤਨ ਇਹ ਕੀਤਾ ਜਾਂਦਾ ਰਿਹਾ ਹੈ, ਅੱਜ ਵੀ ਹੈ ਕਿ ਕਿਸੇ ਤਰੀਕੇ ਨਾਲ ਹਰਿਮੰਦਰ ਵਿੱਚੋਂ ਆਉਂਦੀ ਹੋਈ ਆਵਾਜ਼ ਬੰਦ ਕੀਤੀ ਜਾਏ, ਚਾਹੇ ਇਹਨੂੰ ਤੋਪਾਂ ਦੇ ਗੋਲਿਆਂ ਨਾਲ ਢਾਇਆ ਜਾਏ, ਚਾਹੇ ਇਹਨੂੰ ਟੈਂਕਾਂ ਨਾਲ ਉਡਾਇਆ ਜਾਏ, ਭਾਵੇਂ ਇਹਦੇ ਅੰਦਰ ਕਰਮ ਕਾਂਡੀ ਲੋਕ ਪਾ ਕੇ ਉਹਨਾਂ ਤੋਂ ਕਰਮ ਕਾਂਡ ਦਾ ਵਿਪਰਨ ਕੀ ਰੀਤ ਚਲਾਈ ਜਾਏ, ਕਿਸੇ ਤਰੀਕੇ ਨਾਲ ਹਰਿਮੰਦਰ ਵਿੱਚੋਂ ਸੱਚ ਦੀ ਆਵਾਜ਼ ਬੰਦ ਹੋ ਜਾਏ। ਦੇਖੋ ਗੁਰੂ ਕੇ ਸਿੱਖੋ, ਇਹ ਉਹ ਪਵਿੱਤਰ ਸ਼ਹਿਰ ਹੈ, ਇਹਦੇ ਵਿੱਚ ਕਹਿਣ ਵਿੱਚ ਕੋਈ ਖਿੱਚਕਚਾਹਟ ਨਹੀਂ। ਗੁਰੂ ਅਰਜਨ ਦੇਵ ਜੀ ਨੇ ਇੱਕ ਤੁੱਕ ਕਹੀ ਹੈ, ਕਹਿਣ ਲੱਗੇ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ। ਹਰਿਮੰਦਰ ਇਸ ਕਰਕੇ ਸਾਜਿਆ ਗਿਆ ਹੈ, ਇੱਥੇ ਰੱਬ ਦੇ ਪਿਆਰੇ ਸੰਤ ਜਨ ਆ ਕੇ ਕੀਰਤਨ ਕਰਨ, ਇੱਥੇ ਬੰਦਗੀ ਕਰਨ ਵਾਲੇ ਆ ਕੇ ਬਾਣੀ ਸੁਣ, ਇੱਥੇ ਸੁੱਕੇ ਹੋਏ ਖਿਰਦਿਆਂ ਨੂੰ ਹਰਿਆਵਲ ਮਿਲੇ। ਤੇ ਇਸੇ ਗੁਰੂ ਕੇ ਦਰਬਾਰ ਦੀ ਉਪਮਾ ਕਰਦਿਆਂ ਮੇਰੇ ਗੁਰੂ ਅਰਜਨ ਦੇਵ ਜੀ ਦੇ ਬਚਨ ਅਸੀਂ ਕਦੀ ਭੁੱਲੀਏ ਨਾ। ਦੁਨੀਆਂ ਦੇ ਲੋਕੋ, ਸੰਸਾਰ ਵਿੱਚ ਇਮਾਰਤਾਂ ਦੀ ਕਮੀ ਨਹੀਂ, ਪਰ ਦਰਬਾਰ ਸਾਹਿਬ ਦੀ ਇਮਾਰਤ ਨੂੰ ਕਦੀ ਸੰਸਾਰ ਦੀ ਇਮਾਰਤ ਨਾਲ ਤੁਲਨਾ ਨਾ ਦਿਆ ਜੇ। ਇੱਕ ਵਾਰੀ ਕੋਈ ਇੱਕ ਅੰਗਰੇਜ਼ ਵਿਦਵਾਨ ਆਇਆ ਸੀ, ਉਹਨੇ ਭਾਰਤ ਦੀ ਵੱਖ ਵੱਖ ਇਤਿਹਾਸਿਕ ਥਾਵਾਂ ਦੀ ਸੈਰ ਕੀਤੀ, ਉਹਨੇ ਤਾਜ ਮਹਿਲ ਵੀ ਦੇਖਿਆ, ਉਹਨੇ ਕੁਤਬ ਮੀਨਾਰ ਵੀ ਦੇਖਿਆ, ਉਹਨੇ ਲਾਲ ਕਿਲ੍ਹਾ ਵੀ ਦੇਖਿਆ, ਤੇ ਜਦੋਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਆਇਆ, ਰੁੱਖਾਪਨ ਲੈ ਕੇ ਆਇਆ, ਪਰ ਕਰਮਾਂ ਵਿੱਚ ਜਦੋਂ ਪਹੁੰਚਿਆ, ਕਿਸੇ ਨੇ ਕਿਹਾ ਨਹੀਂ ਕਿ ਤੂੰ ਨਮਸਕਾਰ ਕਰ। ਅਸਲ ਵਿੱਚ ਉਹਦੇ ਅੰਦਰ ਨੂੰ ਇੰਨਾ ਕੁ ਟਿਕਾ ਮਿਲ ਗਿਆ, ਉਹ ਬਦੋ ਬਦੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਝੁੱਕ ਗਿਆ। ਹਰਿਮੰਦਰ ਸਾਹਿਬ ਬੈਠ ਉਹਨੇ ਕੀਰਤਨ ਸੁਣਿਆ, ਕੀਰਤਨ ਸੁਣਨ ਤੋਂ ਬਾਅਦ ਜਦੋਂ ਉਹ ਬਾਹਰ ਨਿਕਲਿਆ ਤੇ ਉਹਦੇ ਤੇ ਇੱਕ ਪ੍ਰਸ਼ਨ ਕੀਤਾ ਗਿਆ ਸੀ। ਕਹਿਣ ਲੱਗੇ ਤੂੰ ਹਿੰਦੁਸਤਾਨ ਦੇ ਅਨੇਕਾਂ ਹਿਸਟੋਰੀਕਲ ਥਾਵਾਂ ਤੇ ਗਿਆ ਹੈ, ਬਾਦਸ਼ਾਹਾਂ ਦੀਆਂ ਬਣੀਆਂ ਹੋਈਆਂ ਇਮਾਰਤਾਂ ਦੇਖੀਆਂ ਨੇ, ਸਾਨੂੰ ਇਹ ਦੱਸ ਕਿ ਉੱਥੇ ਤੇਰੇ ਅੰਦਰ ਨੂੰ ਕੀ ਅਨੁਭਵ ਹੋਇਆ ਤੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਕੀ ਅਨੁਭਵ ਹੋਇਆ। ਇਸ ਕਰਕੇ ਕਿਉਂਕਿ ਹਰਿਮੰਦਰ ਸਿੱਖ ਦਾ ਹਿਰਦਾ ਹੈ, ਸਾਡਾ ਤੁਰਾ ਹੈ, ਉਹਨੇ ਦੋ ਸ਼ਬਦ ਕਹਿ, ਦੋ ਸ਼ਬਦਾਂ ਵਿੱਚੋਂ ਪੂਰੀ ਗੱਲ ਆਪਣੀ ਕਰ ਗਿਆ। ਕਹਿਣ ਲੱਗਾ ਹਕੀਕਤ ਇਹ ਵੇ, ਮੈਂ ਤਾਜ ਮਹਿਲ ਦੇਖਿਆ, ਉਹਨੂੰ ਇੱਕ ਬਾਦਸ਼ਾਹ ਨੇ ਬਣਾਇਆ ਸੀ। ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੀ ਨਗਰੀ ਤੱਕੀ, ਗੁਰੂ ਰਾਮਦਾਸ ਜੀ ਦਾ ਦਰਬਾਰ ਤੱਕਿਆ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਉਸਾਰਿਆ ਹੈ। ਕਹਿੰਦਾ ਮੁੱਕਦੀ ਗੱਲ ਇਹ ਵੇ, ਤਾਜ ਮਹਿਲ ਵਿੱਚ ਕੇਵਲ ਮੌਤ ਹੈ, ਤਾਜ ਮਹਿਲ ਵਿੱਚ ਕੇਵਲ ਮੌਤ ਵਰਗਾ ਸਨਾਟਾ ਹੈ। ਕਹਿੰਦਾ ਮੈਂ ਕਹਿੰਦਾ ਦੁਨੀਆਂ ਦੇ ਲੋਕੋ, ਇਹ ਹਰਿਮੰਦਰ ਵਿੱਚ ਮੁਰਦਿਆਂ ਨੂੰ ਜੀਵਨ ਮਿਲਦਾ ਹੈ, ਤਾਜ ਮਹਿਲ ਵਿੱਚ ਕੇਵਲ ਮੁਰਦਿਆਂ ਵਰਗੀ ਖਾਮੋਸ਼ੀ ਹੈ, ਇੱਥੇ ਮੁਰਦਿਆਂ ਨੂੰ ਜੀਵਨ ਪਿਆ ਮਿਲਦਾ ਹੈ। ਤੁਸੀਂ ਹਰਿਮੰਦਰ ਸਾਹਿਬ ਦੀ ਚਿੱਤਰਕਾਰੀ ਦੇਖਿਓ, ਭਾਵਾਂ ਕਿ ਇਸ ਕੋਮਲ ਕਲਾ ਨੂੰ ਅੱਜ ਸਿੱਖ ਕਦਰ ਨਹੀਂ ਜਾਣਦੇ, ਹਰਿਮੰਦਰ ਸਾਹਿਬ ਦੀ ਕੀਤੀ ਹੋਈ ਚਿੱਤਰਕਾਰੀ ਵਿੱਚ ਜੇ ਤੋਤੇ ਨੇ, ਕਬੂਤਰ ਨੇ, ਮੋਰ ਨੇ, ਸ਼ੇਰ ਨੇ, ਕਿਸੇ ਵੀ ਜੀਵ ਮੁਰਦਾ ਪਏ ਹੋਏ ਦੀ ਤੁਸੀਂ ਨਹੀਂ ਤੱਕੋਗੇ ਚਿੱਤਰਕਾਰੀ, ਹਰ ਜੀਵ ਜਿਹੜਾ ਉਹ ਖੇੜੇ ਵੀ ਤੁਹਾਨੂੰ ਪ੍ਰਤੀਤ ਹੋਵੇਗਾ। ਹਰਿਮੰਦਰ ਸਾਹਿਬ ਸਿੱਖ ਦਾ ਖਿਰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇਹ ਸ਼ਬਦ ਕਹੇ ਸਨ, ਕਹਿੰਦੇ ਨੇ ਤੂੰ ਹਰਿਮੰਦਰ ਵਿੱਚ ਜਾਂਦਾ ਹੈ, ਅੱਜ ਤਾਂ ਪਿਆਰਿਓ ਸਾਨੂੰ ਤਾਂ ਬੜੀਆਂ ਦਾਤਾਂ ਦਿੱਤੀਆਂ ਗੁਰੂ ਜੀ ਨੇ, ਇੱਥੋਂ ਚੜ੍ਹਨੇ ਆ ਗੱਡੀ 'ਤੇ, ਜਾਂ ਗੱਡੀ ਖਿਲਾਰੀ, ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ। ਸਾਡੇ ਪੂਰਵਜ, ਸਾਡੇ ਬਜ਼ੁਰਗ, ਕਦੀ ਉਹਨਾਂ ਨੂੰ ਸਾਲਾਂ ਬੱਧੀ ਮੱਥਾ ਟੇਕਣ ਨਹੀਂ ਸੀ ਦਿੱਤਾ ਜਾਂਦਾ, ਅਤੇ ਉਹਨਾਂ ਅਰਦਾਸ ਵਿੱਚ ਅੱਖਰ ਸ਼ਾਮਿਲ ਕਰ ਦਿੱਤੇ ਸਨ, ਹੇ ਗੁਰੂ ਰਾਮਦਾਸ ਜੇ ਜ਼ਿੰਦਗੀ ਦੇਣੀ ਆ ਤਾਂ ਆਪਣੇ ਦਰਬਾਰ ਤੋਂ ਵਿਛੋੜ ਕੇ ਨਾ ਰੱਖੀ। ਅੱਜ ਤੀਕਰਾਂ ਅਸੀਂ ਉਹ ਸ਼ਬਦ ਦੁਹਰਾਉਂਦੇ ਹਾਂ ਕਿ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਦੇਖੋ ਸ਼ਬਦ ਨੇ, ਇਸ਼ਨਾਨ ਕਿਹਾ ਗਿਆ ਹੈ। ਖਾਸ ਕਰਕੇ ਭਾਈ ਸੁੱਖਾ ਸਿੰਘ ਮਾੜੋ ਜਿਹਨਾਂ ਨੇ ਮਹਿਤਾਬ ਸਿੰਘ ਨਾਲ ਮਿਲ ਕੇ ਮੱਸੇ ਰੰਗੜ ਦਾ ਸਿਰ ਵੱਢਿਆ, ਇਹ ਵੰਗਾਰ ਕੇ ਕਹਿੰਦੇ ਸਨ ਕਿ ਮੈਂ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਆਉਣਾ, ਇਸ ਵੇਲੇ ਆਵਾਂਗਾ, ਕਿਸੇ ਦੀ ਤਾਕਤ ਹੋਵੇ ਤੇ ਮੈਨੂੰ ਆ ਕੇ ਰੋਕ ਲਵੇ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਸਿੱਖਾ ਤੂੰ ਇਸ ਸਦੀ ਵਿੱਚ ਕਿੰਨਾ ਭਾਗਾਂ ਵਾਲਾ ਹੈ, ਤੇ ਸੱਚਮੁੱਚ ਅਸੀਂ ਭਾਗਾਂ ਵਾਲੇ ਹਾਂ, ਕਦੀ ਸਾਡਾ ਕਿਸੇ ਨੇ ਰਸਤਾ ਹੁਣ ਰਸਤੇ ਵਿੱਚ ਰੋਕਿਆ ਹੈ, ਕਿਸੇ ਨੇ ਸਾਨੂੰ ਕਿਹਾ ਤੁਸੀਂ ਹਰਿਮੰਦਰ ਨਹੀਂ ਮੱਥਾ ਟੇਕ ਸਕਦੇ? ਕਹਿਣ ਲੱਗੇ ਜਦੋਂ ਤੂੰ ਪੌੜੀਆਂ ਉਤਰ ਕੇ ਪਰਕਰਮਾਂ ਵਿੱਚ ਤੁਰਨਾ ਤੇ ਧਿਆਨ ਨਾਲ ਤੁਰੀ, ਕਿਉਂ? ਕਹਿਣ ਲੱਗੇ ਇੱਥੇ ਪੱਥਰ ਨਹੀਂ, ਇੱਥੇ ਕੰਕਰੀਟ ਨਹੀਂ, ਜਿਹੜੇ ਪੱਥਰਾਂ ਨਾਲ ਕੰਕਰੀਟ ਨਾਲ ਬਣੀਆਂ ਹੋਈਆਂ ਇਮਾਰਤਾਂ ਸਨ ਅੱਜ ਉਹ ਕਿਰ ਗਈਆਂ ਨੇ, ਅਸਲ ਵਿੱਚ ਤੇਰੇ ਬਜ਼ੁਰਗਾਂ ਨੇ ਤੇਰੇ ਤੁਰਨ ਵਾਸਤੇ ਪਰਕਰਮਾਂ ਵਿੱਚ ਸਿਰ ਲਾਏ ਨੇ, ਇੱਕ ਇੱਕ ਪੱਥਰ ਤੱਲੇ ਹਜ਼ਾਰਾਂ ਸਿੱਖਾਂ ਦੇ ਸਿਰ ਪਏ ਨੇ, ਉਹਨਾਂ ਸਿਰ ਇਸ ਕਰਕੇ ਲਾਏ ਸਨ ਮੇਰੀ ਆਉਣ ਵਾਲੀ ਔਲਾਦ ਨੂੰ ਕੋਈ ਗੁਰੂ ਰਾਮਦਾਸ ਦੇ ਦਰ ਤੋਂ ਰੋਕ ਨਾ ਸਕੇ। ਇੱਕ ਇੱਕ ਪੱਥਰ ਥੱਲੇ ਹਜ਼ਾਰਾਂ ਸਿੱਖਾਂ ਦੇ ਸਿਰ ਨੇ। ਮੈਂ ਇੱਕ ਦੋ ਪ੍ਰਮਾਣ ਹੋਰ ਦੇਣਾ ਚਾਹੁੰਦਾ, ਬਾਬਾ ਜੀ ਦੇ ਅੰਦਰ ਇਸ ਘਰ ਲਈ ਕਿੰਨਾ ਕੁ ਸਤਿਕਾਰ ਹੈ। ਭਾਵੇਂ ਸਿੱਖ ਤਵਾਰੀ ਖਾਮੋਸ਼ ਹੈ, ਆਖਰ ਜਿਸ ਬੱਚੇ ਦਾ ਜਨਮ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਬਿਲਕੁਲ ਨਜ਼ਦੀਕ ਹੋਇਆ ਹੈ, ਮਾਂ ਕਿਤਨੀ ਵਾਰੀ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਲਿਆਈ ਹੋਵੇਗੀ, ਇਸ਼ਨਾਨ ਵੀ ਕੀਤਾ ਹੋਣਾ, ਕੀਰਤਨ ਵੀ ਸੁਣਿਆ ਹੋਣਾ, ਬਾਣੀ ਵੀ ਸੁਣੀ ਹੋਵੇਗੀ। ਤੇ ਉਹ ਦਰਬਾਰ, ਗਿਆਨੀ ਗਿਆਨ ਸਿੰਘ ਨੇ ਇੱਕ ਸ਼ਬਦ ਲਿਖਿਆ ਹੈ, ਆਉਣਾ ਮੈਂ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਵੱਲ ਹੈ। ਉਹ ਲਿਖਦੇ ਨੇ ਕਿ ਹਰਿਮੰਦਰ ਸਾਹਿਬ ਦੇ ਸਰੋਵਰ ਅੰਦਰ ਨਾ ਕਦੀ ਤੁਸੀਂ ਡੱਡੂ ਦੇਖੋਗੇ ਤੇ ਨਾ ਕਦੀ ਤੁਸੀਂ ਬਗਲਾ ਦੇਖੋਗੇ। ਉਹਨਾਂ ਦੇ ਪੰਥ ਪ੍ਰਕਾਸ਼ ਵਿੱਚ ਕੋਈ ਸ਼ਬਦ ਨੇ ਜਿਹੜੇ ਮੈਂ ਆਪ ਨਾਲ ਸਾਂਝੇ ਕਰਨੇ ਚਾਹੁੰਦਾ। ਕਹਿਣ ਲੱਗੇ, ਹਕੀਕਤ ਹੈ ਕਿ ਇਸ ਥਾਂ ਤੇ ਨਾ ਕਦੀ ਡੱਡੂ ਹੈ ਤੇ ਨਾ ਕਦੀ ਬਗਲਾ ਹੈ, ਕਿਸੇ ਮਸ਼ੀਨੇ ਵਿੱਚ ਵੀ ਨਹੀਂ। ਤੇ ਕਹਿੰਦੇ ਨੇ ਅੰਗਰੇਜ਼ ਹਕੂਮਤ ਨੇ ਪਹਿਰੇ ਲਾ ਕੇ ਵੀ ਦੇਖੇ, ਇੱਥੇ ਭਾਦੋਂ ਦੇ ਸਾਉਣ ਦੇ ਮਹੀਨੇ ਵਿੱਚ ਵੀ ਡੱਡੂ ਨਹੀਂ ਮਿਲਦਾ। ਕਹਿਣ ਲੱਗੇ, ਇਹਦਾ ਕਾਰਨ ਇਹ ਵੇ, ਅਸਲ ਵਿੱਚ ਇਹ ਮਾਨਸਰ ਹੈ, ਚੇਤੇ ਰੱਖੋ ਇੱਥੇ ਬਗਲੇ ਬਿਰਤੀ ਵਾਲੇ ਮਨੁੱਖ ਹੁੰਦੇ ਨੇ। ਤੇ ਜਦੋਂ ਗੁਰੂ ਰਾਮਦਾਸ ਜੀ ਦੇ ਦਰ ਤੇ ਕੀਰਤਨ ਦੀ ਝੜੀ ਲੱਗਦੀ ਏ, ਉਸ ਕੀਰਤਨ ਦੀ ਝੜੀ ਵਿੱਚੋਂ ਸ਼ਬਦ ਦੇ ਮੋਤੀ ਚਿਣਕੇ ਜਾਂਦੇ, ਪੰਥ ਪ੍ਰਕਾਸ਼ ਦੇ ਸ਼ਬਦ ਨੇ। ਉਹ ਲਿਖਦਾ, ਔਰ ਬਾਤ ਸਾਜਨ ਸੁਣੋ, ਕਉ ਸਾਚ ਬਖਿਆਤ, ਦਾਦਰ ਨੇ ਕਾਦਰ ਰਚਿਓ, ਇਸ ਤੀਰਥ ਮੈਂ ਜਾਤ, ਬਹੁਤ ਪ੍ਰੀਖਿਆ ਕਰ ਚੁੱਕੇ, ਪਰਖੋ ਔਰ ਖਾਸ, ਨਾ ਡਡ ਰਹੇ ਨਾ ਬੋਲ ਹੈ, ਇਹਾਂ ਕਵੀ ਕਿਸ ਮਾਸ। ਕਹਿਣ ਲੱਗੇ, ਮਾਨ ਸਰੋਵਰ ਕੀ ਇਹ ਸਹੀ ਨਿਸ਼ਾਨੀ ਇਹ। ਕਹਿੰਦਾ, ਅਸਲ ਵਿੱਚ ਗੁਰੂ ਨੇ ਮਾਨ ਸਰੋਵਰ ਬਣਾਇਆ ਹੈ। ਹਜ਼ੂਰ ਕਿਰਪਾਲੂ ਜੀ ਦੇ ਦਰ ਤੇ ਕਿੰਨੀ ਕੁ ਰਹਿਮਤ ਹੈ। ਇਹ ਅਨੇਕਾਂ ਦਾਸਤਾਨ, ਅਨੇਕਾਂ ਘਟਨਾਵਾਂ ਨੇ ਜਿਹੜੀਆਂ ਹਰਿਮੰਦਰ ਨਾਲ ਜੁੜੀਆਂ ਨੇ। ਮੈਂ ਇੱਕ ਘਟਨਾ ਕਹਿ ਕੇ ਅੱਗੇ ਤੁਰਨਾ ਹੈ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਾਲੇ ਪਾਸੇ, ਕਿਉਂਕਿ ਅਸੀਂ ਹੁਣ ਸ਼ਹਾਦਤ ਦੀ ਗੱਲ ਕਰਨੀ ਹੈ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਅਸੀਂ ਸਾਰੇ ਉਹਨੂੰ ਪੜ੍ਹਦੇ ਹਾਂ। ਮੈਂ ਕਹਿੰਦਾ, ਐਵੇਂ ਅਸੀਂ ਦੁਨੀਆ ਤੋਂ ਨਾ ਲਿਖਾਈਏ ਕਿ ਸਾਡੇ ਹਰਿਮੰਦਰ ਨੂੰ ਦਰਬਾਰ ਸਾਹਿਬ ਨੂੰ ਕਹੋ ਉੱਚਾ ਹੈ। ਅਸੀਂ ਪੜ੍ਹੇ ਲਿਖੇ ਅੱਜ ਸਾਡੇ ਲੋਕ ਸ਼ਬਦ ਵਰਤਦੇ ਨੇ ਗੋਲਡਨ ਟੈਂਪਲ, ਨਹੀਂ ਇਹ ਗੋਲਡਨ ਟੈਂਪਲ ਨਹੀਂ, ਇਹ ਦਰਬਾਰ ਸਾਹਿਬ ਹੈ, ਇਹ ਸੋਨੇ ਦੀ ਇਮਾਰਤ ਨਹੀਂ। ਅਸਲ ਵਿੱਚ ਇਹ ਗੁਰੂ ਦੇ ਸ਼ਬਦ ਦੀ ਕਿਰਪਾ ਵਰਤਣ ਵਾਲੀ ਰਹਿਮਤ ਵਾਲੀ ਥਾਂ ਹੈ। ਤੇ ਜਿਹਨੂੰ ਧੰਨ ਗੁਰੂ ਅਰਜਨ ਸਾਹਿਬ ਨੇ ਦੇਖ ਕੇ ਕਿਹਾ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਤੇਰੇ ਵਰਗੀ ਥਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਘਰ ਵਰਗਾ ਹੋਰ ਕੋਈ ਘਰ ਨਹੀਂ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਇਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ ਹੈ, ਦੇਖੋ ਉਹ ਇਸ ਧਰਤੀ ਤੇ ਰਹੇ ਨੇ, ਕਹਿੰਦੇ ਨੇ ਮੈਂ ਆਪਣੇ ਗੁਰੂ ਰਾਮਦਾਸ ਤੇ ਭਰੋਸਾ ਕਰਕੇ ਕਹਿੰਦਾ, ਜਿਨ੍ਹਾਂ ਦੇ ਲੋਕਾਂ ਦੇ ਅੰਦਰ ਸੁੱਕ ਗਏ ਨੇ, ਨਾਮ ਜਪਦਿਆਂ ਤੋਟ ਆ ਗਈ ਏ, ਜਿਨ੍ਹਾਂ ਲੋਕਾਂ ਦੇ ਅੰਦਰ ਮੁਰਝਾਏ ਨੇ, ਉਹ ਕਦੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਆਓ, ਇੱਥੇ ਆ ਕੇ ਮੱਥਾ ਟੇਕੋ, ਪਰਕਰਮਾ ਵਿੱਚ ਬੈਠ ਕੇ ਨੇਤਰ ਬੰਦ ਕਰਕੇ ਕਦੀ ਉਸ ਸੁਰਤ ਨੂੰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕਾਓ। ਕਹਿੰਦੇ ਨੇ ਮੈਂ ਗੁਰੂ ਤੇ ਭਰੋਸਾ ਕਰਕੇ ਕਹਿੰਦਾ, ਕਰੋੜਾਂ ਜਨਮਾਂ ਦੇ ਸੁੱਕੇ ਮਨ ਖਰੇ ਹੋ ਜਾਣਗੇ ਜਿਹੜਾ ਗੁਰੂ ਰਾਮਦਾਸ ਦੇ ਦਰ ਤੇ ਬੈਠ ਕੇ ਕੀਰਤਨ ਸੁਣਦਾ। ਕੇਵਲ ਪਰਕਰਮਾ ਕਰਨ ਤੱਕ ਸੀਮਤ ਨਹੀਂ, ਭਾਈ ਸਾਹਿਬ ਨੇ ਉੱਥੇ ਇੱਕ ਕਵਿਤਾ ਕਹੀ ਹੈ, ਕਹਿਣ ਲੱਗੇ, ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ, ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚੁਫੇਰ ਤਿਉਂ ਘਬਰਾਵਦਾ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਲਹਿਰ ਫਿਰੇ ਇੱਕ ਵਾਰ ਰੋਮ ਉਹ ਧਾਮਦਾ, ਕਈ ਅਗੰਮੀ ਖੇਡ ਇੱਥੇ ਵਰਤਦੀ, ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ। ਉਹ ਪਵਿੱਤਰ ਦਰਬਾਰ ਜਿਹਨੇ ਸਦੀਆਂ ਤੱਕ ਸਿੱਖਾਂ ਨੂੰ ਅੰਦਰ ਦੀ ਸੁਗੰਧੀ ਦਿੱਤੀ, ਅੱਜ ਉਸ ਜਰਨੈਲ ਤੱਕ ਖਬਰ ਪਹੁੰਚੀ ਹੈ। ਸਨ 1757 ਹੈ, ਬਾਬਾ ਦੀਪ ਸਿੰਘ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਕਿ ਬਾਬਾ ਜੀ, ਗੁਰੂ ਰਾਮਦਾਸ ਜੀ ਦੇ ਸਰੋਵਰ ਨੂੰ ਪੂਰ ਦਿੱਤਾ ਗਿਆ, ਗੁਰੂ ਰਾਮਦਾਸ ਜੀ ਦੇ ਦਰਬਾਰ ਨੂੰ ਢਾਹ ਦਿੱਤਾ ਗਿਆ। ਅੱਜ ਉਸ ਗੁਰੂ ਕੇ ਸਿੱਖ ਕੋਲ ਕੇਵਲ 8 ਸਿੱਖ ਨੇ। ਕੰਨਾਂ ਵਿੱਚ ਆਵਾਜ਼ ਪਈ ਹੈ ਕਿ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਉਹਨਾਂ ਦਾ ਇੱਕ ਇੱਕ ਬਚਨ ਜੋ ਹੈ ਉਹ ਸਤ ਹੋਣ ਲੱਗਾ ਹੈ। ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਨੂੰ ਖੱਤ ਪਾਇਆ, ਖੰਡੇ ਦੇ ਮੁੱਠੇ ਨੂੰ ਹੱਥ ਵਿੱਚ ਪਕੜ ਕੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਅਰਦਾਸ ਕਰਕੇ ਅੱਜ ਤੁਰੇ ਨੇ। ਉੱਥੇ ਕੇਵਲ 8 ਸਿੱਖ ਨੇ, ਪਿੰਡਾਂ ਵਿੱਚ ਹੋਕਾ ਫੇਰ ਦਿੱਤਾ, ਥਾਂ ਥਾਂ ਤੇ ਸੰਦੇਸ਼ ਪਹੁੰਚਾ ਦਿੱਤੇ ਕਿ ਜਿਹਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਪਿਆਰ ਹੈ, ਜਿਹੜਾ ਗੁਰੂ ਰਾਮਦਾਸ ਜੀ ਦੇ ਦਰ ਨੂੰ ਪਿਆਰ ਕਰਦਾ ਹੈ, ਪਰਿਵਾਰ ਦਾ ਮੋਹ ਛੱਡ ਕੇ ਆਓ, ਆਓ ਗੁਰੂ ਰਾਮਦਾਸ ਜੀ ਦੇ ਘਰ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾ। 8 ਸਿੰਘਾਂ ਨਾਲ ਇਹ ਬਜ਼ੁਰਗ ਤੁਰੇ ਨੇ। ਮਾਲਵੇ ਦੇ ਪਿੰਡਾਂ ਵਿੱਚ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ। ਤੁਰਦਿਆਂ ਬਾਬਾ ਜੀ ਨੇ ਇੱਕ ਪ੍ਰਣ ਕੀਤਾ ਹੈ, ਇੱਥੇ ਮੈਂ ਉਹ ਅਰਜ਼ ਕਰਨੀ ਚਾਹੁੰਦਾ। ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਖੰਡਾ ਪਕੜ ਲੱਗਿਆਂ ਪਹਿਲਾ ਪਰਨ ਦਮਦਮਾ ਸਾਹਿਬ, ਦੂਸਰਾ ਪਰਨ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਤੀਸਰਾ ਜਿੱਥੇ ਲਕੀਰ ਖਿੱਚੀ ਹੈ। ਦਮਦਮਾ ਸਾਹਿਬ ਦੀ ਧਰਤੀ ਤੋਂ ਤੁਰਦਿਆਂ ਮਹਾਂਪੁਰਸ਼ ਨੇ ਇੱਕ ਸ਼ਬਦ ਕਿਹਾ ਸੀ, ਹੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ, ਅੱਜ ਮੈਂ ਤੇਰੇ ਚਰਨਾਂ ਵਿੱਚੋਂ ਇੱਕ ਦਾਤ ਮੰਗਣਾ। ਕਲਗੀ ਵਾਲੇ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਦ੍ਰਿੜਤਾ ਬਖਸ਼ੋ, ਮੈਂ ਦਾਤ ਮੰਗਣਾ ਕਿ ਮੌਤ ਆਵੇ ਜ਼ਰੂਰ, ਪਰ ਓਨੀ ਦੇਰ ਤੱਕ ਮੈਂ ਨਹੀਂ ਮਰਨਾ ਚਾਹੁੰਦਾ ਜਿੰਨੀ ਦੇਰ ਤੱਕ ਆਪਣਾ ਸੀਸ ਮੈਂ ਤੇਰੀ ਪਰਿਕਰਮਾ ਵਿੱਚ ਪੇਟ ਨਾ ਕਰ ਦੇ। ਮੈਂ ਪਰਨ ਕਰਕੇ ਚੱਲਿਆ ਵਾਂ, ਮੈਂ ਆਪਣਾ ਸੀਸ ਤੇਰੇ ਚਰਨਾਂ ਵਿੱਚ ਪੇਟ ਕਰਨਾ ਹੈ, ਓਨੀ ਦੇਰ ਤੱਕ ਮੌਤ ਮੇਰਾ ਕੁਝ ਨਹੀਂ ਵਿਗਾੜ ਸਕੇਗੀ ਜਿੰਨੀ ਦੇਰ ਤੱਕ ਮੈਂ ਗੁਰੂ ਰਾਮਦਾਸ ਤੇਰੇ ਚਰਨਾਂ ਵਿੱਚ ਨਾ ਪਹੁੰਚ ਜਾਵਾਂ। ਉੱਥੇ ਸ਼ਬਦ ਬੜੇ ਭਾਵਪੂਰਤ ਕਹਿ ਗਿਆਨੀ ਗਿਆਨ ਸਿੰਘ ਨੇ ਲਿਖੇ ਨੇ, ਉਹ ਦੋ ਤੁਕਾਂ ਨੇ। ਕਹਿਣ ਲੱਗੇ, ਸੀਸ ਸੁਧਾ ਸਰ ਖੇਤ ਕਰ, ਸੁਧਾ ਸਰ ਦਰ ਤੇ ਅੰਮ੍ਰਿਤਸਰ, ਸੀਸ ਸੁਧਾ ਸਰ ਖੇਤ ਕਰ, ਦੇਵੇਂ ਗੇ ਖਮ ਜਾਏ, ਕਰ ਅਰਦਾਸਾ ਤੁਰ ਪੈ ਸਿੰਘ ਜੀ ਫਤਿਹ ਗਜਾਏ। ਅਰਦਾਸ ਕੀਤੀ, 8 ਸਿੰਘਾਂ ਨੂੰ ਨਾਲ ਲੈ ਕੇ ਮਹਾਂਪੁਰਸ਼ ਤੁਰਿਆ। ਤਰਨ ਤਾਰਨ ਸਾਹਿਬ ਦੀ ਧਰਤੀ ਤੇ ਪਹੁੰਚਦਿਆਂ ਤੱਕ ਇਸ ਬੁੱਢੇ ਜਰਨੈਲ ਦੇ ਨਾਲ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ। 8 ਨੂੰ ਲੈ ਕੇ ਤੁਰਿਆ, ਕਿੰਨਾ ਕੁ ਸਿਦਕ ਸੀ, ਕਿੰਨਾ ਕੁ ਵਿਸ਼ਵਾਸ ਸੀ ਸਿੱਖ ਕੌਮ ਨੂੰ ਇਸ ਮਹਾਂਪੁਰਸ਼ ਤੇ, ਇਸ ਮਹਾਂਬਲੀ ਤੇ ਕਿੰਨਾ ਕੁ ਭਰੋਸਾ ਸੀ। ਬੁੱਢਾ ਜਰਨੈਲ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਪਹੁੰਚਿਆ ਹੈ, ਇੱਥੇ ਗੁਰੂ ਅਰਜੁਨ ਸਾਹਿਬ ਜੀ ਦੇ ਦਰਬਾਰ ਦੇ ਦਰਸ਼ਨ ਕੀਤੇ। ਕਹਿੰਦੇ ਨੇ, ਬਾਬਾ ਜੀ ਦੇ ਚਿਹਰੇ ਦਾ ਨੂਰ ਅੱਜ ਝੱਲਿਆ ਨਹੀਂ ਸੀ ਜਾਂਦਾ। 75 ਸਾਲ ਦੀ ਉਮਰ ਹੈ, ਦੁੱਧ ਵਰਗਾ ਚਿੱਟਾ ਦਾੜਾ ਤੇ ਚਿਹਰੇ ਦੇ ਉੱਤੇ ਜਿਵੇਂ ਮਾਨੋ ਲਾਲੀ ਵੀ ਭਖਦੀ ਹੋਵੇ। ਬਾਬਾ ਦੀਪ ਸਿੰਘ ਉਹ ਮਹਾਨ ਸੂਰਮਾ ਹੈ ਜਿਹਨੇ 11 ਸਾਲ ਬਾਣੀ ਲਿਖ ਕੇ ਪਹਿਲਾਂ ਆਪਣੇ ਅੰਦਰ ਨੂੰ ਜਿੱਤਿਆ, ਆਤਮਕ ਜੇਤੂ ਸੂਰਮਾ ਹੈ, ਤੇ ਅੱਜ ਉਹ ਮਹਾਨ ਬਾਣੀ ਦਾ ਅਭਿਆਸੀ ਬਾਹਰ ਦੇ ਦੁਸ਼ਮਣ ਨੂੰ ਜਿੱਤਣ ਚੱਲਿਆ ਹੈ। ਉਹ ਕੈਸਾ ਸੂਰਮਾ ਹੈ, ਕੇਵਲ ਸ਼ਸਤਰ ਚਲਾਉਣ ਵਾਲਾ ਨਹੀਂ, ਉਹਨੇ ਸ਼ਾਸਤਰ ਨੂੰ ਬਾਣੀ ਨੂੰ ਪਹਿਲਾਂ ਕਮਾਇਆ ਹੈ। ਤੇ ਸੱਚ ਜਾਣੋ, ਗੁਰੂ ਅਰਜੁਨ ਦੇਵ ਜੀ ਦਾ ਉਹ ਬਚਨ ਜਿਹੜਾ ਆਤਮਕ ਜੇਤੂ ਸੂਰਮੇ ਲਈ ਹੈ, ਉਹ ਬਾਬਾ ਦੀਪ ਸਿੰਘ ਜੀ ਦੇ ਉੱਤੇ ਇਨ ਬਿਨ ਟੁੱਕਦਾ ਹੈ। ਉਹ ਸ਼ਬਦ ਹੈ ਕਿ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਪਿਆਰਿਓ, ਉਸ ਮਹਾਂਪੁਰਸ਼ ਦਾ ਅੰਦਰ ਗੁਰੂ ਦੇ ਰੰਗ ਵਿੱਚ ਰੰਗਿਆ ਹੈ, ਜਿਹਨੂੰ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ, ਜਿਹਨੂੰ ਸੱਚੇ ਪਿਤਾ ਨੇ ਆਪਣੇ ਚਰਨਾਂ ਵਿੱਚ ਬਿਠਾ ਕੇ ਵਿਦਿਆ ਦਿੱਤੀ, ਸ਼ਸਤਰ ਅਭਿਆਸ ਸਿਖਾਇਆ। ਉਸ ਮਹਾਂਪੁਰਸ਼ ਦਾ ਜੀਵਨ ਇਸ ਸ਼ਬਦ ਦੀ ਵਿਆਖਿਆ ਪਿਆ ਕਰਦਾ ਸੀ ਕਿ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਇਹ ਮਹਾਂਪੁਰਸ਼ ਕਹਿ ਰਿਹਾ ਸੀ ਕਿ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਉਸ ਮਹਾਨ ਸ਼ਹੀਦ ਦੇ ਚਰਨਾਂ ਦੀ ਧੂੜ ਅਸੀਂ ਲੋਚਨੇ ਖਾਂ। ਮੈਂ ਅੱਗੇ ਚੱਲ ਕੇ ਅਰਜ਼ ਕਰਨੀ ਉਸ ਸੰਬੰਧੀ, ਜੇ ਇਹੋ ਜਿਹਾ ਗੁਰਸਿੱਖ ਕਮਾਈ ਵਾਲਾ ਹੋਵੇ ਤੇ ਸਾਹਿਬ ਕਹਿੰਦੇ ਨੇ ਪਾਪੀ ਹਿਰਦੇ ਵੀ ਪਵਿੱਤਰ ਹੋ ਜਾਂਦੇ ਨੇ ਇਸ ਮਹਾਂਪੁਰਸ਼ ਦੇ ਚਰਨਾਂ ਦੀ ਧੂੜ ਮਸਤਕ ਤੇ ਲਾ ਕੇ। ਜਨ ਕੇ ਚਰਨ ਵਸੈ ਮੇਰਾ ਹੀਅਰ ਹੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਮਹਾਬਲੀ ਸੂਰਮਾ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਆਇਆ। ਇੱਥੇ ਹੀ ਜਥੇਦਾਰ ਗੁਰਬਖਸ਼ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਚੱਲੇ ਨੇ ਹਰਿਮੰਦਰ ਸਾਹਿਬ ਵਿੱਚ ਗੁਰੂ ਘਰ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ। ਕੇਵਲ ਬਾਬਾ ਦੀਪ ਸਿੰਘ ਸਨ ਪੁਰਾਤਨ ਸਿੱਖ ਜਿਨ੍ਹਾਂ ਨੇ ਕਲਗੀ ਵਾਲੇ ਦੇ ਦਰਸ਼ਨ ਆਪਣੇ ਨੇਤਰਾਂ ਨਾਲ ਕੀਤੇ ਸਨ। 1682 ਨੂੰ ਬਾਬਾ ਜੀ ਦਾ ਜਨਮ ਹੈ, 1757 ਨੂੰ ਸ਼ਹਾਦਤ ਹੈ, 75 ਸਾਲ ਦੇ ਕਰੀਬ ਹੋ ਚੁੱਕੇ ਨੇ। 82 ਤੋਂ ਲੈ ਕੇ 1705 ਤੱਕ ਇਸ ਮਹਾਂਪੁਰਸ਼ ਨੇ ਕਲਗੀ ਵਾਲੇ ਦੇ ਦਰਸ਼ਨ ਆਪਣੇ ਦੀਦਿਆਂ ਨਾਲ ਕੀਤੇ। ਹਰ ਸਿੱਖ ਦੇ ਮਨ ਵਿੱਚ ਅਦਬ ਸੀ ਜਿਹਨੇ ਕਲਗੀ ਵਾਲੇ ਦੀ ਕਿਰਪਾ ਲਈ, ਜਿੱਧਰ ਇਹ ਜਾਏਗਾ ਸੀ ਉੱਧਰ ਜਾਵਾਂਗੇ। ਪਿਆਰਿਓ ਦੇਖੋ, ਸ਼ੇਰੇ ਪੰਜਾਬ ਦੇ ਵੇਲੇ ਦੀ ਘਟਨਾ ਇਸੇ ਵੇਖੇ ਨਿਕਲ ਲੱਗਾ। ਉਹਨੇ ਕਿਹਾ ਸੀ, ਕੋਈ ਐਸਾ ਹੋਵੇ ਜਿਹਨੇ ਕਲਗੀ ਵਾਲੇ ਦੇ ਦੀਦਾਰ ਕੀਤੇ ਹੋਣ। ਇੱਕ ਬਜ਼ੁਰਗ ਮਿਲਿਆ ਸੀ ਜਿਹਦੀ ਉਮਰ 110 ਦਹਾਕਿਆਂ ਤੋਂ ਕੁਝ ਸਮਾਂ ਵੱਧ ਸੀ। ਉਸਨੇ ਆ ਕੇ ਸ਼ੇਰੇ ਪੰਜਾਬ ਨੂੰ ਦੱਸਿਆ ਸੀ ਕਿ ਮੈਂ ਕਲਗੀ ਵਾਲੇ ਦੇ ਦੀਦਾਰ ਕੀਤੇ, ਉਦੋਂ ਮੇਰੀ ਉਮਰ 4-5 ਸਾਲ ਦੇ ਕਰੀਬ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਹਨੇ ਦੱਸਿਆ ਕਿ ਮੇਰੀ ਉਮਰ, ਮੈਂ ਬੱਚਾ ਜੈਸਾ, ਮੈਂ ਆਪਣੀਆਂ ਅੱਖਾਂ ਨਾਲ ਦਰਸ਼ਨ ਕੀਤੇ, ਕੋਲ ਖਲੋਤਾ। ਸ਼ੇਰੇ ਪੰਜਾਬ ਉਤਰਿਆ, ਆਪਣੇ ਦਾੜੇ ਨਾਲ ਉਹਦੇ ਚਰਨ ਝਾੜੇ, ਕਹਿਣ ਲੱਗੇ, ਅੱਜ ਮੈਂ ਇਹਨਾਂ ਅੱਖਾਂ ਨਾਲ ਉਹਦੇ ਦਰਸ਼ਨ ਕਰਨਾ ਪਿਆ ਜਿਹਨੇ ਆਪਣੀਆਂ ਅੱਖਾਂ ਨਾਲ ਮੇਰੇ ਚੋਜੀ ਪ੍ਰੀਤਮ ਦੇ ਦਰਸ਼ਨ ਕੀਤੇ ਸਨ। ਕੇਵਲ ਇਹ ਨਹੀਂ, ਪਾਲਕੀ ਨੂੰ ਮੋਢਾ ਲਾਇਆ। ਅੱਜ ਉਹ ਮਹਾਨ ਸ਼ਹੀਦ ਜਿਹਨੇ ਕਲਗੀ ਵਾਲੇ ਦੇ ਚਰਨਾਂ ਵਿੱਚ ਰਹਿ ਕੇ ਕੇਵਲ ਦਰਸ਼ਨ ਕੀ ਨਹੀਂ, ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਕਰ ਕਮਲਾਂ ਤੋਂ ਅੰਮ੍ਰਿਤ ਦੀ ਦਾਤ ਲਈ ਤਰਨ ਤਾਰਨ ਸਾਹਿਬ ਦੀ ਧਰਤੀ ਤੱਕ 5000 ਦੇ ਕਰੀਬ ਮਰਜੀਵੜੇ ਸਿੱਖ ਜਿਹੜੇ ਨੇ ਉਹ ਇਕੱਠੇ ਹੋ ਗਏ ਨੇ। ਬਾਬਾ ਦੀਪ ਸਿੰਘ ਜੀ ਇੱਥੇ ਦੂਸਰੀ ਅਰਦਾਸ ਪੈ ਕਰਦੇ ਨੇ। ਸ਼ਬਦ ਸਨ ਉੱਥੇ, ਇੱਕ ਕਵੀ ਨੇ ਭਾਵ ਪੂਰਤ ਸ਼ਬਦ ਕਹੇ ਨੇ, ਹੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਦਰਬਾਰ ਵਿੱਚ ਅਨੇਕਾਂ ਸਿੱਖ ਆਉਂਦੇ ਨੇ, ਕੋਈ ਤੇਰੇ ਘਰ ਦੇ ਅੰਦਰ ਕੀਮਤੀ ਹੀਰੇ ਭੇਟ ਕਰਦਾ ਹੈ, ਕੋਈ ਤੇਰੇ ਦਰਬਾਰ ਵਿੱਚ ਕੀਮਤੀ ਮੋਤੀ ਭੇਟ ਕਰਦਾ ਹੈ, ਕੋਈ ਸੋਨਾ ਤੇ ਚਾਂਦੀ ਭੇਟ ਕਰਦਾ ਹੈ। ਮੈਂ ਇੱਕ ਨਿਮਾਣਾ ਜਿਹਾ ਸਿੱਖ ਤੇਰੇ ਦਰਸ਼ਨਾਂ ਨੂੰ ਆਇਆ ਹਾਂ। ਕਦੀ ਆਇਆ ਸਾਂ ਪਹਿਲਾਂ ਮਾਂ ਨਾਲ ਦਰਸ਼ਨ ਕੀਤੇ, ਕੁਝ ਸਮਾਂ ਤੇਰੀਆਂ ਰਹਿਮਤਾਂ ਮਾਣੀਆਂ ਇਸ ਧਰਤੀ ਤੇ। ਇੱਕ ਨਿਮਾਣਾ ਸਿੱਖ ਆਇਆ, ਮੇਰੇ ਕੋਲ ਰੁਪਈਆ ਨਹੀਂ, ਮੇਰੇ ਕੋਲ ਕੋਈ ਹੀਰੇ ਨਹੀਂ, ਮੇਰੇ ਕੋਲ ਮੋਤੀ ਨਹੀਂ। ਅੱਜ ਤੈਨੂੰ ਹੀਰਿਆਂ ਤੇ ਮੋਤੀਆਂ ਦੀ ਲੋੜ ਨਹੀਂ, ਅੱਜ ਤੈਨੂੰ ਸਿਰ ਦੀ ਲੋੜ ਹੈ। ਮੈਂ ਤੇਰੇ ਚਰਨਾਂ ਵਿੱਚ ਆਪਣਾ ਸਿਰ ਪ੍ਰਸ਼ਾਦ ਵਜੋਂ ਭੇਟ ਕਰਨਾ ਹਾਂ, ਮੇਰੇ ਸਿਰ ਨੂੰ ਪ੍ਰਵਾਨ ਕਰੀ। ਪਿਆਰਿਓ ਬਾਣੀ ਵਿੱਚ ਜਿਹੜੇ ਸ਼ਬਦ ਕਹੇ ਨੇ ਨਾ ਕਿ ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲਏ, ਸ਼ਬਦ ਰੱਖੇ ਉਰਤਾਰ। ਅਸਲ ਵਿੱਚ ਇਸ ਮਹਾਂਪੁਰਸ਼ ਦੇ ਬਚਨ ਢੁੱਕਦੇ ਨੇ ਕਿ ਸਤਿਗੁਰੂ ਦੇ ਚਰਨਾਂ ਵਿੱਚ ਸ਼ੀਸ ਭੇਟ ਕਰ ਲੱਗਿਆ। ਉਸ ਕਵੀ ਨੇ 4 ਤੁਕਾਂ ਲਿਖੀਆਂ ਨੇ, ਉਹ ਕਹਿੰਦਾ, ਸ਼ਬਦ ਸਨ ਇਸ ਬੁੱਢੇ ਜਰਨੈਲ ਦੇ ਮੁੱਖ ਤੋਂ, ਤੇ ਸਿੱਖਾਂ ਨੂੰ ਵੰਗਾਰ ਕੇ ਕਿਹਾ, ਕਹਿਣ ਲੱਗੇ, ਮੇਰੇ ਤੇ ਯਕੀਨ ਕਰਿਓ, ਮੈਨੂੰ ਕਲਗੀ ਵਾਲੇ ਤੇ ਯਕੀਨ ਹੈ ਕਿ ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਮੈਂ ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ, ਮੈਂ ਭਰੋਸਾ ਕਰਿਓ, ਡੋਲ ਕੇ ਨਾ ਪਿਛਾਂ ਮੁੜਿਓ ਕੋਈ, ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਮੈਂ ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ, ਮੈਂ ਕੜਾ ਪ੍ਰਸ਼ਾਦ ਗੁਰੂ ਘਰ ਚੜਾਣ ਲੋਕੀ, ਐ ਪਰ ਸੀਸ ਪ੍ਰਸ਼ਾਦ ਚੜਾਵਾਂਗਾ, ਮੈਂ ਕੜਾ ਪ੍ਰਸ਼ਾਦ ਦੁਨੀਆ ਚੜਾਉਂਦੀ ਏ, ਮੇਰੇ ਗੁਰੂ ਰਾਮਦਾਸ ਤੇਰਾ ਬੱਚਾ ਸੀਸ ਲੈ ਕੇ ਆਇਆ ਹੈ। ਮਹਾਂਪੁਰਸ਼ ਤੁਰਿਆ, ਅੱਜ ਉਹਨੇ ਖੰਡਾ ਆਪਣਾ ਪਕੜਿਆ ਹੈ, ਜਿੱਥੇ ਸੰਗਰਾਣਾ ਸਾਹਿਬ ਹੈ ਇੱਥੇ ਫਿਰ ਬਾਬਾ ਜੀ ਨੇ ਲਕੀਰ ਖਿੱਚੀ ਹੈ। ਤੁਸੀਂ ਇਸ ਦੇ ਨੇੜੇ ਦਰਸ਼ਨ ਕਰ ਦਿਓ। ਇੱਧਰ ਜਹਾਨ ਖਾਨ ਨੂੰ ਖਬਰ ਮਿਲ ਗਈ ਕਿ ਦਮਦਮਾ ਸਾਹਿਬ ਦੀ ਧਰਤੀ ਤੇ ਸਿੱਖਾਂ ਦਾ ਜਰਨੈਲ ਬਾਬਾ ਦੀਪ ਸਿੰਘ 5000 ਦੇ ਕਰੀਬ ਸਿੰਘ ਲੈ ਕੇ ਆ ਰਿਹਾ ਹੈ ਤੇਰਾ ਮੁਕਾਬਲਾ ਕਰਨ ਵਾਸਤੇ। ਜਹਾਨ ਖਾਨ ਨੇ 5000 ਸਿੰਘਾਂ ਦਾ ਮੁਕਾਬਲਾ ਕਰਨ ਦੇ ਲਈ 20,000 ਦੀ ਗਿਣਤੀ ਵਿੱਚ ਫੌਜ ਮੰਗਾਈ ਸੀ। ਬਾਬਾ ਜੀ ਨੇ ਲਕੀਰ ਖਿੱਚੀ ਤੇ ਨਾਲ ਇੱਕ ਸ਼ਬਦ ਕਿਹਾ ਕਿ ਮੇਰੇ ਪਿੱਛੇ ਉਹ ਤੁਰਿਓ ਜਿਹੜਾ ਮੌਤ ਨੂੰ ਵਿਹਾਜਣ ਤੁਰਿਆ ਹੈ, ਜਿਹਨੂੰ ਆਪਣੀ ਜਿੰਦ ਨਾਲ, ਆਪਣੇ ਸਰੀਰ ਨਾਲ, ਆਪਣੇ ਪਰਿਵਾਰ ਨਾਲ ਮੋਹ ਹੈ, ਉਹ ਅਜੇ ਵੀ ਪਿੱਛੇ ਜਾ ਸਕਦਾ। ਮੈਂ ਪਰਨ ਕਰਕੇ ਤੁਰਿਆ ਕਿ ਮੈਂ ਹੁਣ ਆਪਣਾ ਸਿਰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਭੇਟ ਕਰਨਾ ਹੈ। ਜਦੋਂ ਇਸ ਬੁੱਢੇ ਜਰਨੈਲ ਨੇ ਲਲਕਾਰ ਮਾਰੀ ਕਹਿੰਦੇ ਨੇ ਕੋਈ ਵੀ ਸਿੱਖ ਐਸਾ ਨਹੀਂ ਸੀ ਜਿਹੜਾ ਲਕੀਰ ਤੋਂ ਪਿਛਾਂ ਹਟਿਆ ਹੋਵੇ। ਇੱਕੋ ਦਮ ਜਕਾਰੇ ਛੱਡਦੇ ਹੋਏ ਸਾਰੇ ਗੁਰੂ ਕੇ ਲਾਲ ਲਕੀਰ ਟੱਪ ਕੇ ਬਾਬਾ ਦੀਪ ਸਿੰਘ ਜੀ ਦੇ ਪਿੱਛੇ ਚੱਲ ਪਏ। ਪਿਆਰਿਓ ਇੱਥੋਂ ਦੇਖੋ ਇਸ ਗੁਰਸਿੱਖ ਦੇ ਅੰਦਰ ਦੀ ਭਾਵਨਾ ਕੈਸੀ ਸੀ। ਉੱਧਰ ਜਹਾਨ ਖਾਂ ਉਹ ਫੌਜ ਲੈ ਕੇ ਗੋਲਵੜ ਪਿੰਡ ਚੋਂ ਹੈ ਇੱਥੇ ਆ ਕੇ ਮੁਕਾਬਲਾ ਹੋਇਆ ਹੈ, ਜੰਗ ਸ਼ੁਰੂ ਹੋਈ। ਇੱਕ ਪਾਸੇ ਕੇਵਲ ਸਨ ਨੌਕਰੀ ਪੈਸਾ ਲੈ ਕੇ ਲੜਨ ਵਾਲੇ ਲੋਕ, ਦੂਜੇ ਪਾਸੇ ਸਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਭਵਰੇ, ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਦੇ ਲਾਡਲੇ ਬੱਚੇ। ਕੀ ਇੱਕ ਨੌਕਰੀ ਕਰਨ ਵਾਲਾ ਪਿਆਰ ਕਰਨ ਵਾਲੇ ਦਾ ਮੁਕਾਬਲਾ ਕਰ ਸਕਦਾ ਹੈ? ਸਿਦਕ ਵਾਲੇ ਦਾ ਮੁਕਾਬਲਾ ਕਦੀ ਕਰੇਗਾ? ਰਣ ਤੱਤੇ ਵਿੱਚ ਸਿੰਘ ਜੂਝੇ, ਇੱਥੇ ਦੁਸ਼ਮਣ ਦੇ ਆਹੂ ਲਾਹੇ। ਕਹਿੰਦੇ ਨੇ ਇਸ ਬੁੱਢੇ ਜਰਨੈਲ ਦਾ ਜਿਹਦੇ ਸਿਰ ਤੇ ਖੰਡਾ ਪੈਂਦਾ ਸੀ, ਇਹ ਖਾਸ ਕਰਕੇ ਜ਼ਿਕਰ ਕੀਤਾ ਹੈ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਣਾ ਨੇ, ਗੁਰਮਖਤ ਲੇਖ ਵਿੱਚੋਂ ਲਿਖਦੇ ਨੇ, ਉਹਨਾਂ ਦੀ ਪੁਸਤਕ ਹੈ ਗੁਰਮਤ ਲੇਖ। ਇਸ ਕਰਕੇ ਮੈਂ ਅਰਜ਼ ਕਰਨੀ ਚਾਹੁੰਦਾ, ਕਿਉਂਕਿ ਕਈ ਵਾਰੀ ਅਸੀਂ ਇਹ ਕਹਿ ਦਿਆਂਗੇ ਸ਼ਬਦ ਕਿੱਥੋਂ। ਉਹ ਲਿਖਦੇ ਨੇ ਇਸ ਗੁਰਮੁਖ ਦੇ ਅੰਦਰ ਨਾਮ ਦੀਆਂ ਇੰਨੀਆਂ ਕੁ ਤਰੰਗਾਂ ਸਨ ਜਿਹਦੇ ਸਿਰ ਦੇ ਉੱਤੇ ਖੰਡਾ ਪੈਂਦਾ ਸੀ, ਨਾਮ ਦੀ ਚਰਨਾਟ ਉਹਦੇ ਅੰਦਰ ਵੀ ਛੱਡਦੀ ਸੀ। ਇਹਦੇ ਸ਼ਸਤਰ ਵਿੱਚੋਂ ਵੀ ਨਾਮ ਦੀਆਂ ਤਰੰਗਾਂ, ਨਾਮ ਦੀਆਂ ਲਹਿਰਾਂ ਉੱਠਦੀਆਂ ਪਈਆਂ ਸਨ। ਗੁਰੂ ਰਾਮਦਾਸ ਜੀ ਦੇ ਚਰਨਾਂ ਵੱਲ ਤੁਰੇ ਆਉਂਦੇ ਨੇ, ਰਸਤੇ ਵਿੱਚ ਮੁਕਾਬਲਾ ਹੋਇਆ ਹੈ। ਇੱਥੇ ਇੱਕ ਭਗਤ ਲਛਮਣ ਸਿੰਘ ਹੈ, ਭਾਈ ਲਛਮਣ ਸਿੰਘ ਨਾ ਸਮਝਿਓ, ਭਗਤ ਲਛਮਣ ਸਿੰਘ। ਉਹ ਲਿਖਦਾ ਜਹਾਨ ਖਾਂ ਆਇਆ ਹੈ। ਕੁਝ ਵਿਦਵਾਨ ਇਸ ਗੱਲ ਨੂੰ ਨਹੀਂ ਮੰਨਦੇ, ਪਰ ਪ੍ਰੋੜਤਾ ਬਹੁਤਾਤ ਦੀ ਇਸ ਵਿੱਚ ਹੈ ਕਿ ਇਸ ਭਾਈ ਦਿਆਲ ਸਿੰਘ ਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਇਹ ਸਿੰਘ ਆਇਆ, ਪਤਾ ਲੱਗਿਆ ਸਾਹਮਣੇ ਜਹਾਨ ਖਾਂ ਤੁਰਿਆ ਆਉਂਦਾ, 500 ਸਿੰਘਾਂ ਨੂੰ ਵਿਗਾੜ ਕੇ ਕਿਹਾ ਇਹ ਉਹ ਜਹਾਨ ਖਾਂ ਹੈ ਜਿਹਨੇ ਗੁਰੂ ਰਾਮਦਾਸ ਜੀ ਦੇ ਸਰੋਵਰ ਨੂੰ ਪੂਰਿਆ। 500 ਸਿੰਘਾਂ ਨੂੰ ਲਲਕਾਰ ਕੇ ਗਿਆ। ਕਹਿੰਦੇ ਨੇ ਚੀਰਦਾ ਹੋਇਆ ਦੁਸ਼ਮਣਾਂ ਨੂੰ ਜਹਾਨ ਖਾਂ ਦੇ ਨੇੜੇ ਪਹੁੰਚ ਗਿਆ ਤੇ ਜਹਾਨ ਖਾਂ ਹਾਥੀ ਦੇ ਉੱਤੇ ਸਵਾਰ ਸੀ। ਇਸ ਗੁਰੂ ਕੇ ਲਾਲ ਭਾਈ ਦਿਆਲ ਸਿੰਘ ਨੇ ਦੂਰੋਂ ਘੋੜੇ ਨੂੰ ਅੱਡੀ ਲਾਈ, ਤੇਜ਼ੀ ਨਾਲ ਘੋੜਾ ਦੌੜਿਆ ਤੇ ਜਦੋਂ ਹਾਥੀ ਕੋਲ ਆਇਆ ਘੋੜੇ ਦੀ ਉੱਚੀ ਛਾਲ ਮਰਵਾ ਕੇ ਇੱਕੋ ਤਲਵਾਰ ਦੇ ਵਾਰ ਨਾਲ ਜਹਾਨ ਖਾਂ ਦਾ ਸਿਰ ਲਾ ਕੇ ਰੱਖ ਦਿੱਤਾ। ਹਾਥੀ ਦੇ ਬਰਾਬਰ ਲਿਜਾ ਘੋੜਾ, ਇਹਦਾ ਸਿਰ ਉਤਾਰ ਕੇ ਰੱਖ ਦਿੱਤਾ। ਇੱਕੋ ਦਮ ਭਾਜੜ ਪੈ ਗਈ। ਜਦੋਂ ਉਹਦਾ ਸਿਰ ਉਤਰਿਆ ਹਫੜਾ ਦਫੜੀ ਮੱਚ ਗਈ, ਚਾਰ ਚੁਫੇਰੇ ਅਫਗਾਨ ਭੱਜਣ ਲੱਗੇ ਤੇ ਗੁਰੂ ਕਾ ਲਾਲ ਖੰਡਾ ਬੰਨਦਾ ਹੋਇਆ ਗੁਰੂ ਰਾਮਦਾਸ ਜੀ ਦੇ ਘਰ ਨੂੰ ਤੁਰਿਆ ਜਾਂਦਾ ਹੈ। ਹੁਣ ਜਦੋਂ ਇਹ ਅਫਗਾਨ ਭੱਜੇ ਨੇ ਤੇ ਰਸਤੇ ਵਿੱਚ ਇਹਨਾਂ ਨੂੰ ਲਾਹੌਰ ਤੋਂ ਆਈ ਕੋਈ ਕੁਮਕ ਹੋਰ ਮਿਲੀ, ਫਿਰ ਇਹਨਾਂ ਦੇ ਸਾਹ ਵਿੱਚ ਸਾਹ ਆਇਆ, ਹੁਣ ਰੁਕ ਕੇ ਜੰਗ ਹੋਣ ਲੱਗੀ ਹੈ। ਬਾਬਾ ਦੀਪ ਸਿੰਘ ਅੱਗੇ ਵਧੇ ਨੇ, ਇੱਕ ਪਾਸੇ 75 ਸਾਲ ਦਾ ਬਜ਼ੁਰਗ, ਦੂਜੇ ਪਾਸੇ 30-32 ਸਾਲ ਦਾ ਨੌਜਵਾਨ ਪਠਾਨ, ਜਿਹਨੂੰ ਜਮਾਲ ਸ਼ਾਹ ਵੀ ਲਿਖਿਆ, ਅਮਾਨ ਖਾਂ ਵੀ ਲਿਖਿਆ। ਦੋਨਾਂ ਦਾ ਆਹਮਣੇ ਸਾਹਮਣੇ ਮੁਕਾਬਲਾ ਹੋਇਆ। ਬਾਬਾ ਦੀਪ ਸਿੰਘ ਜੀ ਨੂੰ ਵਗਾ ਰਿਹਾ ਉਹਨੇ, ਕਹਿਣ ਲੱਗਾ ਆ ਬਾਬਾ ਮੈਂ ਤੇਰਾ ਰਸਤਾ ਰੋਕ ਕੇ ਮੈਂ ਤੇਰੇ ਨਾਲ ਦੋ ਖਤ ਕਰਨੇ ਚਾਹੁੰਦਾ। ਦੇਖੋ ਹੁਣ ਤੁਸੀਂ ਉਮਰ ਦਾ ਤਕਾਜ਼ਾ ਦੇਖੋ, ਇੱਕ ਪਾਸੇ ਨੌਜਵਾਨ, ਦੂਜੇ ਪਾਸੇ 75 ਸਾਲ ਦਾ ਬਜ਼ੁਰਗ, ਤੇ ਜਦੋਂ ਸਾਹਮਣੇ ਮੁਕਾਬਲਾ ਸ਼ੁਰੂ ਹੋਇਆ ਬਾਬਾ ਜੀ ਲੜਦੇ ਰਹੇ, ਘੋੜਾ ਜ਼ਖਮੀ ਹੋਇਆ, ਜ਼ਮੀਨ ਤੇ ਥੱਲੇ ਉਤਰ ਗਏ। ਉਸ ਵੇਲੇ ਕਵੀ ਗਿਆਨੀ ਗਿਆਨ ਸਿੰਘ ਨੇ ਸ਼ਬਦ ਲਿਖੇ ਨੇ, ਆਹਮਣੇ ਸਾਹਮਣੇ ਇਕੱਠੇ ਹੋਏ, ਆਖਰ ਉਸ ਪਠਾਨ ਨੂੰ ਦਾਤ ਦੇਣੀ ਪਏਗੀ, ਇਕੱਲਾ ਦੁਸ਼ਮਣ ਨਹੀਂ, ਆਖਰ ਉਹਨੂੰ ਦਾਤ ਦੇਣੀ ਪਏਗੀ। ਉਹ ਬੰਦਾ ਏਡੇ ਵੱਡੇ ਜਰਨੈਲ ਦੇ ਸਾਹਮਣੇ ਖਲੋਤਾ, ਪਰ ਇੱਕ ਗੱਲ ਸੀ, ਉਹਦੇ ਕੋਲ ਤਾਕਤ ਸੀ ਪਰ ਉਹਦੇ ਕੋਲ ਬਾਬਾ ਦੀਪ ਸਿੰਘ ਵਾਲੀ ਰੂਹਾਨੀਅਤ ਨਹੀਂ ਸੀ। ਉਹ ਮੈਂ ਅਰਜ਼ ਕਰਨੀ ਚਾਹੁੰਦਾ, ਦੋਨੋਂ ਹੀ ਇਕੱਠੇ ਭਿੜੇ ਨੇ, ਇੱਕੋ ਦਮ ਦੋਨਾਂ ਨੇ ਇਕੱਠੇ ਵਾਰ ਕੀਤੇ ਨੇ। ਤੇ ਗਿਆਨੀ ਗਿਆਨ ਸਿੰਘ ਲਿਖਦੇ ਨੇ ਇਕੱਠੇ ਵਾਰ ਹੋਣ ਦੀ ਦੇਰ ਸੀ, ਪਠਾਨ ਦਾ ਸਿਰ ਵੀ ਉਹਦੇ ਧੜ ਤੋਂ ਲੈ ਕੇ ਜ਼ਮੀਨ ਤੇ ਡਿੱਗ ਪਿਆ ਤੇ ਇਸ ਮਹਾਨ ਜਰਨੈਲ ਦਾ ਸਿਰ ਵੀ ਲੈ ਕੇ ਧੜ ਤੋਂ ਜ਼ਮੀਨ ਤੇ ਡਿੱਗ ਪਿਆ। ਇੱਥੇ ਉਹਨੇ ਸ਼ਬਦ ਲਿਖੇ ਨੇ, ਕਹਿਣ ਲੱਗੇ ਇਕੱਠੇ ਵਾਰ ਹੋਏ ਨੇ, ਇਕੱਠੇ ਵਾਰ ਦੇ ਨਾਲ ਦੋਨਾਂ ਦੇ ਸਿਰ ਉਤਰੇ ਨੇ। ਉਹਦੇ ਸ਼ਬਦ ਨੇ, ਚਲੀ ਤੇਗ ਅਤ ਬੇਗ ਸਿਉਂ, ਬੇਗ ਦਾ ਅਰਥ ਹੈ ਤੇਜ਼ੀ ਨਾਲ, ਚਲੀ ਤੇਗ ਅਤ ਬੇਗ ਸਿਉਂ, ਦੂ ਕੇਰ ਬਲ ਧਾਰ, ਸੀਸ ਦੋਹਾਂ ਕੇ ਉਤਰ ਪਰੇ ਪਰੇ ਪਰਸ਼ ਇੱਕ ਸਾਰ, ਦੋਨਾਂ ਦੇ ਸਿਰ ਜ਼ਮੀਨ ਤੇ ਡਿੱਗ ਪਏ। ਇੱਥੇ ਕਈ ਵਾਰੀ ਸਾਡੇ ਕੁਝ ਵਿਦਵਾਨਾਂ ਨੇ ਸ਼ਬਦ ਲਿਖੇ ਨੇ ਕਿ ਉਹਨਾਂ ਦੀ ਗਰਦਨ ਤੇ ਫੱਟ ਲੱਗਾ। ਇਹ ਕਲੀਅਰ ਕਰਨਾ ਅਤ ਜ਼ਰੂਰੀ ਹੈ, ਗਰਦਨ ਤੇ ਫੱਟ ਲੱਗਾ, ਉਹਨਾਂ ਨੇ ਆਪਣੀ ਗਰਦਨ ਨੂੰ ਖੱਬੇ ਹੱਥ ਨਾਲ ਟਿਕਾ ਲਿਆ। ਮੈਂ ਕਹਿੰਦਾ ਦੇਖੋ, ਲੋਕੀ ਤਾਂ ਮਿਥਿਹਾਸਕ ਘਟਨਾਵਾਂ ਨੂੰ ਤੱਤ ਕਰ ਕਰਕੇ ਵਿਆਖਿਆ ਕਰੀ ਜਾ ਰਹੇ ਨੇ, ਅਸੀਂ ਆਪਣੇ ਗੁਰੂ ਕੇ ਸ਼ਹੀਦਾਂ ਸਿੰਘਾਂ ਦੇ ਤੱਤ ਨੂੰ ਮਿੱਥ ਕਰੀ ਜਾਂਦੇ। ਉਹ ਕਹਿੰਦੇ ਨੇ ਕੇਵਲ ਜ਼ਖਮ ਆਇਆ ਗਹਿਰਾ, ਉਹਨਾਂ ਨੇ ਸਿਰ ਨੂੰ ਇਸ ਤਰ੍ਹਾਂ ਟੱਕ ਆਸਰਾ ਦਿੱਤਾ ਖੱਬੇ ਖਾਦਾਂ। ਕੀ ਇਹ ਛੋਟੀ ਗੱਲ ਹੈ ਕਿ ਜਿਸ ਮਹਾਂਪੁਰਸ਼ ਦੇ ਸਿਰ ਤੇ ਗਹਿਰਾ ਫੱਟ ਲੱਗਾ ਇਹਦਾ ਮਤਲਬ ਉਹਦੀ ਅੱਧੀ ਗਰਦਨ ਲੈ ਗਈ ਹੈ? ਕਿਹੜਾ ਬੰਦਾ ਹੈ ਜਿਹੜਾ ਅੱਧੀ ਗਰਦਨ ਲੈਣ ਤੋਂ ਬਾਅਦ ਵੀ ਖੰਡਾ ਚਲਾਉਂਦਾ ਹੋਵੇ? ਮੈਂ ਕਹਿੰਦਾ ਤੁਹਾਡੀ ਇਹ ਵੀ ਗੱਲ ਮੰਨ ਲਈਏ ਕਿ ਖੱਬੇ ਹੱਥ ਨਾਲ ਉਡੇਸ ਦਿੱਤੀ, ਸਹਾਰਾ ਦਿੱਤਾ, ਇਹ ਵੀ ਸਭ ਤੋਂ ਵੱਡੀ ਰਹਿਮਤ ਹੈ। ਚੇਤੇ ਰੱਖੋ, ਗਿਣਤੀ ਮਿਣਤੀ ਕਰਦਿਆਂ ਕਦੀ ਇਹ ਨਾ ਸੋਚੀਏ ਕਿ ਲੋਕ ਕੀ ਕਹਿਣਗੇ, ਕਿਵੇਂ ਸਿੱਧ ਕਰਾਂਗੇ। ਨਹੀਂ, ਇੱਥੇ ਦੋ ਦੂਣੀ ਚਾਰ ਨਹੀਂ, ਇੱਥੇ ਜਦੋਂ ਰਹਿਮਤਾਂ ਵਰਸਣ ਲੱਗਣ ਤੇ ਦੋ ਦੂਣੀ ਪੰਜ ਵੀ ਹੋ ਜਾਂਦੇ, ਦਾਤੇ ਦੀ ਰਹਿਮਤ ਹੈ। ਹਾਂ, ਇੱਥੇ ਫਿਰ ਇੱਕ ਗੱਲ ਹੈ, ਦੋਨੋਂ ਸੂਰਮੇ ਨੇ, ਇੱਕ ਪਾਸੇ ਨੌਜਵਾਨ ਹੈ, ਇੱਕ ਪਾਸੇ 75 ਸਾਲ ਦਾ ਬਜ਼ੁਰਗ ਹੈ, ਦੋਨਾਂ ਦੇ ਸਿਰ ਧਰਤੀ ਤੇ ਡਿੱਗੇ। ਨੌਜਵਾਨ ਦਾ ਸਿਰ ਡਿੱਗਾ, ਪਰਤ ਕੇ ਤੜਪ ਕੇ ਪ੍ਰਾਣ ਨਿਕਲੇ ਤੇ ਕੋਲ ਖਲੋਤੇ ਸਿੰਘ ਨੇ ਕਿਹਾ, ਬਾਬਾ ਜੀ, ਅਰਦਾਸ ਕਰਕੇ ਆਏ ਸਾਂ, ਗੁਰੂ ਰਾਮਦਾਸ ਦੇ ਦਰ ਤੇ ਪਹੁੰਚਣਾ ਹੈ। ਜਦੋਂ ਸਿੱਖ ਅਰਦਾਸ ਕਰਦਾ, ਉਸ ਸ਼ਕਤੀ ਨੂੰ ਮੰਨੋ, ਉਹਦੇ ਵਿੱਚ ਗੁਰੂ ਵਰਤਦਾ ਹੈ। ਇੱਕ ਬਾਣੀ ਵਿੱਚੋਂ ਮੈਂ ਪ੍ਰਮਾਣ ਆਪ ਨਾਲ ਸਾਂਝਾ ਕਰਨਾ ਚਾਹੁੰ, ਇਸ ਗੱਲ ਨੂੰ ਸ਼ਾਇਦ ਹੋਰ ਸੁਖੈਮ ਤਰੀਕੇ ਨਾਲ ਆਪਾਂ ਹੱਲ ਕਰ ਸਕੀਏ। ਆਪਾਂ ਨੂੰ ਕੋਈ ਸ਼ੱਕ ਨਹੀਂ, ਬਿਲਕੁਲ 100% ਨਹੀਂ, 101% ਬਾਬਾ ਦੀਪ ਸਿੰਘ ਕੋਲ ਗੁਰੂ ਕਲਗੀ ਵਾਲੇ ਦੀ ਰਹਿਮਤ ਹੈ। ਉਹਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਆਪ ਵਰਤਦੇ ਪਏ ਨੇ। ਬਾਬਾ ਦੀਪ ਸਿੰਘ ਜੀ ਉਸ ਵੇਲੇ ਜਦੋਂ ਸਿਰ ਧਰਤੀ ਤੇ ਡਿੱਗਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਬਚਨ ਪੜ੍ਹੋ, ਹਜ਼ੂਰ ਕਿਰਪਾਲੂ ਬਾਬਾ ਨਾਨਕ ਜੀ ਦਾ ਸ਼ਬਦ ਹੈ ਕਿ ਦੁੱਧ ਚੋਇਆ ਗਿਆ ਤੇ ਦੁੱਧ ਨੂੰ ਜਦੋਂ ਭਾਂਡਾ ਖਾਂਗਾ ਲਿਆ ਗਿਆ, ਦੁੱਧ ਵਿੱਚ ਪਾਣੀ ਪਾਇਆ ਗਿਆ, ਤੁਸੀਂ ਤਵੱਜੋ ਦੇਣਾ ਕਿ ਉਸ ਭਾਂਡੇ ਦਾ ਪਾਣੀ ਜਦੋਂ ਦੁੱਧ ਵਿੱਚ ਮਿਲਿਆ ਤੇ ਦੁੱਧ ਨੇ ਆਉਂਦਿਆਂ ਸਾਰ ਪਾਣੀ ਨੂੰ ਆਪਣਾ ਰੂਪ ਦਿੱਤਾ। ਕੇਵਲ ਰੂਪ ਨਹੀਂ, ਉਸ ਦੁੱਧ ਨੇ ਉਸ ਪਾਣੀ ਦੀ ਕੀਮਤ ਆਪਣੇ ਜਿਤਨੀ ਪਾ ਦਿੱਤੀ, ਰੂਪ ਦਿੱਤਾ ਆਪਣੇ ਵਿੱਚ, ਥਾਂ ਦਿੱਤੀ ਆਪਣੀ ਜਿਤਨੀ ਕੀਮਤ ਪਾ ਦਿੱਤੀ। ਤੇ ਜਦੋਂ ਉਸ ਦੁੱਧ ਨੂੰ ਅੱਗ ਦੇ ਉੱਤੇ ਰੱਖ ਕੇ ਉਬਾਲਣ ਲੱਗੇ ਤੇ ਦੁੱਧ ਨੂੰ ਛੇਕ ਲੱਗਣ ਤੋਂ ਪਹਿਲਾਂ ਪਾਣੀ ਭਾਵ ਬਣ ਕੇ ਉੱਡਿਆ। ਕਿਸੇ ਪੁੱਛਣ ਵਾਲੇ ਪੁੱਛ ਲਿਆ ਕਿ ਇਹ ਪਾਣੀ ਕਿ ਇਹ ਬੇਵਫਾਈ ਤਾਂ ਨਹੀਂ ਕਿ ਦੁੱਧ ਨੇ ਤੈਨੂੰ ਇੰਨਾ ਪਿਆਰ ਕੀਤਾ ਤੇ ਤੂੰ ਦੁੱਧ ਦਾ ਸਾਥ ਛੱਡਣਾ ਪਿਆ? ਤੇ ਪਾਣੀ ਦਾ ਉੱਤਰ ਸੀ, ਨਹੀਂ, ਬੇਵਫਾਈ ਨਹੀਂ, ਅਸਲ ਵਿੱਚ ਮੈਂ ਇਹਦੇ ਤੋਂ ਕੁਰਬਾਨ ਹੋਣ ਲੱਗਾ ਹਾਂ। ਇਸ ਨੇ ਥਾਂ ਦਿੱਤੀ, ਰੂਪ ਦਿੱਤਾ, ਕੀਮਤ ਪਾਈ, ਮੈਂ ਚਾਹੁੰਦਾ ਮੈਨੂੰ ਪਿਆਰ ਕਰਨ ਵਾਲੇ, ਪਿਆਰ ਦੇਣ ਵਾਲੇ ਨੂੰ ਛੇਕ ਲੱਗਣ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਕਿਉਂ ਨਾ ਸਾੜ ਲਵਾਂ। ਤੇ ਸੱਚ ਜਾਣੋ, ਉਸੇ ਵੇਲੇ ਦੁੱਧ ਨੇ ਉਬਾਲਾ ਖਾ ਕੇ ਕਿਹਾ, ਜਿਹੜਾ ਤੈਨੂੰ ਸਾੜਨ ਆਵੇਗਾ ਮੈਂ ਉਹਨੂੰ ਬੁਝਾ ਕੇ ਰੱਖ ਦੇਵਾਂਗਾ। ਦੁੱਧ ਦੇ ਉਬਾਲੇ ਨੇ ਅੱਗ ਬੁਝਾ ਦਿੱਤੀ, ਸ਼ਸਤਰ ਦੁਸ਼ਮਣ ਨੇ ਚਲਾਇਆ, ਉਹਨੇ ਬਾਬਾ ਦੀਪ ਸਿੰਘ ਜੀ ਦਾ ਸਿਰ ਉਤਾਰਿਆ, ਪਰ ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ, ਸਿਦਕ ਵਾਲੇ ਨੂੰ ਕਿਹਾ ਨਹੀਂ, ਸਿੱਖ ਪਰਨ ਕਰੇ ਤੇ ਚੇਤੇ ਰੱਖੋ, ਡਿੱਗਿਆ ਹੋਇਆ ਸਿਰ ਵੀ ਆਪਣੀ ਤਲੀ ਉੱਤੇ ਰੱਖ ਲੈਂਦਾ ਹੈ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆ ਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਜਦੋਂ ਕਿਹਾ ਬਾਬਾ ਜੀ ਕਿ ਤੁਸੀਂ ਪਰਨ ਕਰਕੇ ਤੁਰੇ ਸੀ ਕਿ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚਣਾ ਹੈ, ਇਸ ਗੁਰੂ ਕੇ ਲਾਲ ਨੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਸ਼ੀਸ਼ ਟਿਕਾਇਆ, ਸ਼ੀਸ਼ ਦੇ ਵਿੱਚੋਂ ਖੂਨ ਦੀ ਧਾਰਾ ਪਈ ਨਿਕਲਦੀ ਸੀ। ਭੇਟਾ ਗੁਰੂ ਦੇ ਚਰਨਾਂ ਵਿੱਚ ਲੈ ਕੇ ਤੁਰੇ ਨੇ, ਪੂਰੀ ਦੀ ਪੂਰੀ ਤਲੀ ਖੂਨ ਨਾਲ ਲੁੱਚੜਦੀ ਪਈ ਸੀ, ਬਾਂਹ ਖੂਨ ਨਾਲ ਭਰੀ, ਦੂਜੇ ਹੱਥ ਵਿੱਚ 18 ਸ਼ੇਰ ਦਾ ਖੰਡਾ ਪਕੜਿਆ ਤੇ ਦੁਸ਼ਮਣ ਨੂੰ ਚੀਰਦਾ ਹੋਇਆ ਇਹ ਮਹਾਂਪੁਰਸ਼ ਗੁਰੂ ਰਾਮਦਾਸ ਜੀ ਦੇ ਦਰਬਾਰ ਨੂੰ ਚੱਲਿਆ ਹੈ। ਇੱਥੇ ਇੱਕ ਅਰਜ਼ ਕਰਾਂ, ਜਦੋਂ ਇਹ ਤੁਰੇ ਨੇ, ਇੱਥੇ ਲਿਖਦੇ ਨੇ ਸਿੱਖ ਵਿਦਵਾਨ ਕਿ ਅਫਗਾਨ ਦੇ ਵਿੱਚ ਹਫੜਾ ਦਫੜੀ ਮੱਚ ਗਈ, ਉਹ ਕਹਿਣ ਲੱਗੇ ਕੱਲੇ ਸਿੱਖ ਜਿਉਂਦੇ ਹੀ ਨਹੀਂ ਲੜਦੇ, ਦੇਖੋ ਇੱਕ ਜਿਹਦਾ ਸਰੀਰ ਤੋਂ ਸਿਰ ਲੱਤਾ ਹੈ ਇਹ ਤਾਂ ਮੁਰਦੇ ਵੀ ਸਿਰ ਤਲੀਆਂ ਤੇ ਰੱਖ ਕੇ ਲੜਦੇ ਪਏ ਨੇ, ਇਹਨਾਂ ਦਾ ਮੁਕਾਬਲਾ ਕੀ ਕਰਾਂਗੇ। ਦੇਖ ਕੇ ਪਿਛਾਂ ਹਟ ਗਏ, ਇਹ ਮਹਾਂਪੁਰਸ਼ ਤੁਰਿਆ ਚੀਰਦਾ ਹੋਇਆ ਦੁਸ਼ਮਣ ਨੂੰ, ਆਓ ਸਾਹਮਣੇ ਗੁਰੂ ਰਾਮਦਾਸ ਜੀ ਦਾ ਦਰਬਾਰ ਪਿਆ ਦਿਸਦਾ ਹੈ, ਭਾਵੇਂ ਹੱਥ ਦੀ ਤਲੀ ਉੱਪਰ ਉਹਨਾਂ ਨੇ ਆਪਣਾ ਸ਼ੀਸ ਰੱਖਿਆ, ਗੁਰੂ ਰਾਮਦਾਸ ਜੀ ਦਾ ਦਰਬਾਰ ਨਜ਼ਰੀ ਆਇਆ। ਤੇ ਅੱਜ ਵੀ ਤੁਸੀਂ ਲੰਘਦੇ ਹੋ ਜਦੋਂ, ਪਿਆਰਿਓ ਇਹਨਾਂ ਥਾਵਾਂ ਨੂੰ ਐਵੇਂ ਸੱਟ ਨਾ ਪਾਇਓ, ਤੇ ਮੈਨੂੰ ਤੁਸੀਂ ਕਰਮ ਕਾਂਡੀ ਬੇਸ਼ੱਕ ਕਹਿ ਲਿਓ, ਪਰ ਮੈਂ ਕਹਿੰਦਾ ਉਸ ਮਹਾਨ ਸ਼ਹੀਦ ਨੂੰ ਮੱਥਾ ਜ਼ਰੂਰ ਟੇਕ ਕੇ ਜਾਇਆ ਕਰੋ। ਅੱਜ ਵੀ ਉਹ ਪਰਿਕਰਮਾਂ ਵਿੱਚ ਖਲੋਤੇ ਨੇ ਤੇ 84 ਵਿੱਚ ਟੈਂਕ ਚੱਲੇ ਨੇ, ਪਰ ਜਦੋਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਸਾਹਮਣੇ ਆਏ ਉਹ ਟੈਂਕ ਵੀ ਇੱਕ ਕਦਮ ਨਾ ਅੱਗੇ ਚੱਲ ਸਕੇ, ਕਿਉਂਕਿ ਉਹ ਸ਼ਹੀਦ ਅਜੇ ਵੀ ਗੁਰੂ ਰਾਮਦਾਸ ਜੀ ਦੀ ਪਰਿਕਰਮਾਂ ਵਿੱਚ ਟਿਕਿਆ ਹੈ। ਬਾਬਾ ਦੀਪ ਸਿੰਘ ਤੁਰਦੇ ਹੋਏ ਦੁਸ਼ਮਣ ਦਾ ਆਹੂ ਲਾਂਦੇ ਗੁਰੂ ਰਾਮਦਾਸ ਜੀ ਦੀ ਪਰਿਕਰਮਾ ਵਿੱਚ ਪਹੁੰਚੇ ਨੇ, ਉੱਥੇ ਆਪਣਾ ਸ਼ੀਸ ਰੱਖ ਦਿੱਤਾ। ਗੁਰੂ ਰਾਮਦਾਸ ਜੀ ਦੀ ਪਰਿਕਰਮਾ ਵਿੱਚ ਇਸ ਮਹਾਨ ਯੋਧੇ ਨੇ 75 ਸਾਲ ਦੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀਤਾ। ਜਦੋਂ ਸ਼ੀਸ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖਿਆ ਤੇ ਗੁਰੂ ਰਾਮਦਾਸ ਕਿੰਨੇ ਕੁ ਕਿਰਪਾਲੂ ਰਹਿਮਤ ਦੇ ਘਰ ਵਿੱਚ ਆਏ, ਜਿਸ ਗੁਰੂ ਰਾਮਦਾਸ ਦੇ ਦਰਬਾਰ ਤੇ ਇੰਨੀਆਂ ਰੌਣਕਾਂ ਲੱਗਦੀਆਂ ਨੇ, ਪਰਤ ਕੇ ਇਸ ਗੁਰਮੁਖ ਦੇ ਇਸ ਮਹਾਬਲੀ ਸੂਰਮੇ ਦਾ ਸਰੀਰ ਲਿਆ ਤੇ ਜਿੱਥੇ ਰਾਮਸਰ ਦੇ ਕਿਨਾਰੇ ਤੁਸੀਂ ਗੁਰਦੁਆਰਾ ਸ਼ਹੀਦਾਂ ਦੇ ਦਰਸ਼ਨ ਕਰਦੇ ਹੋ, ਇੱਥੇ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ। ਜਦੋਂ ਬਾਬਾ ਜੀ ਦੇ ਸੀਸ ਦਾ ਸੰਸਕਾਰ ਕੀਤਾ, ਪਰਤ ਕੇ ਇਹ ਸ਼ਹੀਦਾਂ ਦੀ ਇਹ ਮਹਾਂਪੁਰਸ਼ ਦੀ ਥਾਂ ਕਾਇਮ ਕੀਤੀ ਗਈ। ਅੱਜ ਤੁਸੀਂ ਕਦੀ ਝਾਤੀ ਮਾਰ ਕੇ ਦੇਖੋ, ਪਰਿਕਰਮਾ ਵਿੱਚ ਲੰਘਦੇ ਹਾਂ ਤਾਂ ਬਾਬਾ ਦੀਪ ਸਿੰਘ ਜੀ ਨੂੰ ਮੱਥੇ ਟੇਕਣੇ ਆ, ਤੇ ਜਿਸ ਸ਼ਹੀਦ ਨੇ ਗੁਰੂ ਦੇ ਚਰਨਾਂ ਵਿੱਚ ਸੀਸ ਰੱਖ ਕੇ ਗੁਰੂ ਦੇ ਚਰਨਾਂ ਵਿੱਚ ਭੇਟਾ ਰੱਖ ਕੇ ਸ਼ੁਕਰ ਕੀਤਾ ਹੋਵੇ, ਮੇਰੇ ਗੁਰੂ ਰਾਮਦਾਸ ਨੇ ਸੀਸ ਦਿੱਤੀ ਬੇਟਾ, ਜਿੰਨੀ ਦੇਰ ਤੱਕ ਸੰਸਾਰ ਰਹੇਗਾ ਜੇ ਇਸ ਦਰਬਾਰ ਵਿੱਚ ਆਉਣ ਵਾਲੇ ਲੋਕਾਂ ਦੀ ਭੀੜ ਰਹੇਗੀ ਤੇ ਇਹ ਸ਼ਹੀਦ ਮਹਾਂਪੁਰਸ਼ ਤੇਰੇ ਦਰਬਾਰ ਤੇ ਵੀ ਸਿੱਖ ਆ ਕੇ ਭੀੜਾਂ ਵਿੱਚ ਨਮਸਕਾਰਾਂ ਕਰਿਆ ਕਰਨਗੇ। ਅੱਜ ਤੁਸੀਂ ਦੇਖੋ ਇੱਕ ਪਾਸੇ ਸਿੱਖ ਹੈ, ਦੂਜੇ ਪਾਸੇ ਗੁਰੂ ਹੈ। ਜੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਇੰਨੀਆਂ ਰੌਣਕਾਂ ਨੇ ਤੇ ਬਾਬਾ ਦੀਪ ਸਿੰਘ ਜੀ ਜਿੱਥੇ ਸ਼ਹੀਦ ਦਾ ਸੰਸਕਾਰ ਕੀਤਾ ਗਿਆ ਉੱਥੇ ਤਿਲ ਸੱਟਣ ਜਿੰਨੀ ਥਾਂ ਨਹੀਂ ਮਿਲਦੀ, ਉੱਥੇ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ, ਉਸ ਮਹਾਨ ਸ਼ਹੀਦ ਨੇ 75 ਸਾਲ ਦੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ। ਉਹ ਗੁਰਬਾਣੀ ਦੇ ਗਿਆਤਾ ਸਨ, ਉਹ ਕੁਰਬਾਨੀ ਦੇ ਪੁੰਜ ਨੇ। ਤੇ ਇੱਕ ਅਰਜ਼ ਕਰਾਂ, ਮੇਰੇ ਸਤਿਗੁਰੂ ਕੈਸੀ ਤੂੰ ਅਸਚਰਜ ਖੇਡ ਵਰਤਾਈ, ਜਦੋਂ ਉਹ ਭਰ ਜਵਾਨੀ ਵਿੱਚ ਨੇ ਤੁਸੀਂ ਕਿਰਪਾ ਕਰਕੇ ਉਹਨਾਂ ਦੇ ਖੱਤ ਵਿੱਚ ਕਲਮ ਪਕੜਾ ਦਿੱਤੀ। 11 ਸਾਲ ਉਹ ਕਰਮ ਚਲਾਉਂਦੇ ਰਹੇ ਤੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਖਾਂ ਕਿ ਜਿੰਨੇ 11 ਸਾਲ ਗੁਰੂ ਕੇ ਲਾਲ ਨੇ ਕਲਮ ਚਲਾਈ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ। 5 ਦੀ ਸਿਫਤ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਬਾਣੀ ਲਿਖਣ ਵਾਲੇ ਨੇ। ਅਸੀਂ ਤਾਂ ਇੱਕ ਖਿੰਨ ਵਿੱਚ ਕਹਿ ਕੇ ਤੁਰ ਜਾਂਗੇ ਕਿ ਬਾਬਾ ਦੀਪ ਸਿੰਘ ਨੇ 4 ਬੀੜਾਂ ਲਿਖੀਆਂ, 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਲਿਖੇ, ਪਰ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਕਹਿਣਗੇ ਕੱਲਾ ਤੂੰ ਕਾਲੀ ਲਕਈ ਜਾਂਦਾ। ਕਹਿੰਦੇ ਨੇ ਉਹਨਾਂ ਕਲਮਾਂ ਨੂੰ ਧੰਨ ਕਹਿ ਜਿਨ੍ਹਾਂ ਕਲਮਾਂ ਨੂੰ ਘੜ ਕੇ ਬਾਬੇ ਨੇ ਬਾਣੀ ਲਿਖੀ ਗੁਰੂ ਸਾਹਿਬ, ਕਿਉਂਕਿ ਬਾਣੀ ਜੁਗੋ ਜੁਗ ਅਟਲ ਹੈ, 3 ਕਾਲਾਂ ਵਿੱਚ ਇਹ ਟੁੱਕਦੀ ਹੈ। ਉਸ ਦਵਾਤ ਨੂੰ ਧੰਨ ਕਹਿ ਜਿਸ ਦਵਾਤ ਵਿੱਚ ਸ਼ਾਹੀ ਘੋਲੀ ਗਈ, ਉਸ ਸ਼ਾਹੀ ਨੂੰ ਧੰਨ ਕਹਿ ਜਿਹਦੇ ਨਾਲ ਕਾਗਜ਼ ਤੇ ਅੱਖਰ ਲਿਖੇ ਗਏ। ਪਿਆਰਿਆ ਉਸ ਲਿਖਾਰੀ ਨੂੰ ਧੰਨ ਕਹੇ ਕਿ ਜਿਹਨੇ ਹੱਥ ਵਿੱਚ ਪਕੜ ਕੇ ਕਲਮ ਗੁਰੂ ਕੀ ਬਾਣੀ ਲਿਖੀ, ਉਸ ਗੁਰੂ ਨੂੰ ਧੰਨ ਕਹਿ ਜਿਹਨੇ ਕਿਰਪਾ ਕਰਕੇ ਬਾਣੀ ਲਿਖਾ ਲਈ। ਸਤਿਗੁਰੂ ਨੇ 5 ਦੀ ਸਿਫਤ ਕੀਤੀ ਹੈ, ਕਹਿਣ ਲੱਗੇ ਧੰਨ ਸੋ ਕਾਗਦ ਕਲਮ ਧੰਨ, ਧੰਨ ਪਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਜਦੋਂ ਜਵਾਨੀ ਦਾ ਸਮਾਂ ਹੈ ਉਦੋਂ ਇਸ ਗੁਰੂ ਕੇ ਲਾਲ ਨੇ ਹੱਥ ਵਿੱਚ ਕਲਮ ਪਕੜੀ ਤੇ ਕਲਮ ਨਾਲ ਬਾਣੀ ਲਿਖਦੇ ਰਹੇ, ਤੇ ਜਿਸ ਉਮਰ ਵਿੱਚ ਲੋਕ ਕਲਮ ਪਕੜ ਕੇ ਆਪਣੀ ਜ਼ਿੰਦਗੀ ਦੇ ਤਜਰਬੇ ਆਪਣੇ ਗਿਆਨ ਨੂੰ ਲੋਕਾਂ ਨਾਲ ਸਾਂਝਾ ਕਰਦੇ ਨੇ, ਉਸ ਉਮਰ ਵਿੱਚ ਬੁੱਢੇ ਜਰਨੈਲ ਨੇ ਹੱਥ ਵਿੱਚ ਪਕੜ ਕੇ ਖੰਡਾ ਤੇ ਦੁਸ਼ਮਣ ਦੇ ਆਹੂ ਲਾਏ ਸਨ। ਉਹ ਜੀਵਨ ਪੱਖੋਂ ਸੰਪੂਰਨ ਗੁਰੂ ਕੇ ਸਿੱਖ ਸਨ। ਆਓ ਪਿਆਰਿਓ, ਜੇ ਵਾਕਈ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨੇ ਹਾਂ ਮੇਰਾ ਖਿਆਲ ਹੈ ਕਿ ਜਿਤਨੀਆਂ ਸੁਸਾਇਟੀਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਨੇ, ਸ਼ਾਇਦ ਇੰਨੀਆਂ ਸੁਸਾਇਟੀਜ਼ ਕਿਸੇ ਹੋਰ ਗੁਰਸਿੱਖ ਦੇ ਨਾਮ ਤੇ ਹੋਣ। ਉਸ ਮਹਾਨ ਸ਼ਹੀਦ ਦਾ ਨਾਮ ਜਿੱਥੇ ਵੀ ਕੋਈ ਲੈ ਕੇ ਬੈਠ ਜਾਂਦਾ ਹੈ ਉੱਥੇ ਗੁਰੂ ਰਾਮਦਾਸ ਜੀ ਦੀ ਕਿਰਪਾ ਵਰਤਦੀ ਹੈ। ਜੇ ਉਸ ਗੁਰਸਿੱਖ ਕੋਲ ਇੰਨੀ ਦਾਤ ਸੀ ਗੁਰੂ ਕੀ, ਉਹ ਦਾਤ ਮਿਲੀ ਸੀ ਗੁਰਬਾਣੀ ਵਿੱਚੋਂ, ਉਹ ਦਾਤ ਮਿਲੀ ਸੀ ਖੰਡੇ ਬਾਟੇ ਦੇ ਅੰਮ੍ਰਿਤ ਵਿੱਚੋਂ, ਦਾਤਾ ਮਿਹਰ ਕਰੇ। ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਉਸ ਮਹਾਨ ਸ਼ਹੀਦ ਨੂੰ ਯਾਦ ਕੀਤਾ। ਅਤੇ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਪਿਆਰਿਓ, ਜੇ ਤੁਸੀਂ ਐਡੇ ਵੱਡੇ ਮਹਾਨ ਸ਼ਹੀਦ ਨੂੰ ਯਾਦ ਕਰਦੇ ਹੋ, ਸਿਰ 'ਤੇ ਤਲੀ ਉੱਤੇ ਆਪਾਂ ਕੀ ਰੱਖਣੇ ਨੇ? ਘੱਟੋ ਘੱਟ ਆਪਣੀਆਂ ਤਲੀਆਂ ਦੀ ਬੁੱਕ ਬਣਾ ਕੇ ਕਲਗੀ ਵਾਲੇ ਤੋਂ ਅੰਮ੍ਰਿਤ ਦੀ ਦਾਤ ਲੈ ਲਈਏ। ਜੇ ਵਾਕਈ ਸ਼ਹੀਦ ਨੂੰ ਪਿਆਰ ਕਰਦੇ ਹਾਂ ਅਤੇ ਅੰਮ੍ਰਿਤ ਦੀ ਦਾਤ ਲਈਏ, ਅਤੇ ਜੋ ਪੰਜ ਗੁਰੂ ਕੇ ਲਾਲ ਸਾਨੂੰ ਰਹਿਤ ਦ੍ਰਿੜ ਕਰਾਉਣ, ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਸਕੀਏ। ਉਹ ਮਹਾਨ ਸ਼ਹੀਦ ਦੇ ਜੀਵਨ ਦੇ ਜਿਤਨੇ ਕੁ ਸਮਾਚਾਰ ਮਿਲੇ ਨੇ ਮੈਂ ਉਹ ਆਪ ਨਾਲ ਸਾਂਝੇ ਕੀਤੇ ਨੇ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ, ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।